ਸਤ ਸੰਗਤ ਜੀ, ਆਪ ਗੁਰਬਾਣੀ ਦਾ ਸ਼ਬਦ ਸੁਣ ਰਹੇ ਸੋ। ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਹਗੇ। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵਹਗੇ। ਇੱਕ ਤਾਂ ਗੁਰਸਿੱਖ ਪ੍ਰੇਮ ਦੀ ਅਵਸਥਾ ਦੇ ਵਿੱਚ ਬਹਿ ਕੇ ਜਦੋਂ ਸਿਮਰਨ ਕਰਦਾ ਹੈ, ਨਾਮ ਜਪਦਾ ਹੈ, ਜਦੋਂ ਗੁਰਸਿੱਖ ਦਾ ਹਿਰਦਾ ਅੰਤਹਿ ਕਰਨ ਸੇਵਾ ਸਿਮਰਨ ਦੇ ਨਾਲ ਐਨ ਸ਼ੁੱਧ ਔਰ ਪਵਿੱਤਰ ਹੋ ਜਾਂਦਾ ਹੈ, ਫਿਰ ਗੁਰਸਿੱਖ ਦੇ ਹਿਰਦੇ ਵਿੱਚ, ਸਾਧਕ ਦੇ ਹਿਰਦੇ ਵਿੱਚ, ਬੰਦਗੀ ਭਗਤੀ ਭਜਨ ਕਰਨ ਵਾਲਿਆਂ ਦੇ ਹਿਰਦੇ ਵਿੱਚ ਵੈਰਾਗ ਦੀ ਅਵਸਥਾ ਪੈਦਾ ਹੁੰਦੀ ਹੈ। ਉਦੋਂ ਫਿਰ ਵੈਰਾਗ ਵਿੱਚ ਭਿੱਜ ਕੇ ਬੇਨਤੀਆਂ ਕਰਦਾ ਹੈ, ਹੇ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਮਹਾਰਾਜ ਆਪਣੇ ਚਰਨਾਂ ਨਾਲ ਲਾ ਲਓ, ਮੈਨੂੰ ਆਪਣੇ ਦਰ ਤੋਂ ਅੱਠੇ ਪਹਿਰ ਆਪ ਜੀ ਦੇ ਪਾਵਨ ਗੁਣ ਗਾਉਣ ਦੀ ਦਾਤ ਬਖਸ਼ਿਸ਼ ਕਰੋ, ਔਰ ਕਿਰਪਾ ਕਰਕੇ ਮੈਨੂੰ ਐਸੇ ਦਰਸ਼ਨ ਬਖਸ਼ੋ ਕਿ ਮੈਨੂੰ ਆਪਣੇ ਗਲ ਨਾਲ ਵੀ ਪ੍ਰਤੱਖ ਲਾ ਲਓ। ਪ੍ਰੇਮ ਦੀ ਗਲਵਕੜੀ ਵਿੱਚ ਲੈ ਕੇ ਸੱਚੇ ਪਾਤਸ਼ਾਹ ਆਪਣੇ ਸੀਨੇ ਦਾ ਆਨੰਦ ਮੈਨੂੰ ਬਖਸ਼ਿਸ਼ ਕਰ ਦਿਓ। ਇਹ ਵਾਹਿਗੁਰੂ ਦੇ ਪਿਆਰੇ ਭਗਤ ਬੰਦਗੀ ਵਾਲੇ ਨਾਮ ਜਪਣ ਵਾਲੇ ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਨ। ਇਹ ਅਵਸਥਾ ਸਾਧ ਸੰਗਤ ਜੀ ਜਦੋਂ ਸੰਸਾਰ ਦੀ ਹਰ ਵਾਸ਼ਨਾ ਤੋਂ ਉੱਤੇ ਉੱਠ ਜਾਏ ਜਗਿਆਸੂ, ਮਨ ਵਿੱਚ ਦੁਨੀਆ ਦੀ ਕੋਈ ਇੱਛਾ ਦਾ ਸੰਕਲਪ ਨਾ ਰਹੇ, ਮਨ ਦੇ ਸਾਰੇ ਫੁਰਨਿਆਂ ਦਾ ਅਭਾਵ ਹੋ ਜਾਏ, ਦੁਨੀਆ ਦੀਆਂ ਇਛਾਵਾਂ ਦਾ ਮਨ ਵਿੱਚੋਂ ਤਿਆਗ ਹੋ ਜਾਏ, ਫਿਰ ਇਹ ਬੇਵਲ ਭਰੀ ਵੈਰਾਗ ਦੇ ਵਿੱਚੋਂ ਵਿਛੋੜੇ ਦੀ ਅਵਸਥਾ ਪੈਦਾ ਹੁੰਦੀ ਹੈ। ਮੇਰਾ ਮਨ ਲੋਟੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੇ ਸਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇੱਕ ਤਾਂ ਐਸੇ ਗੁਰਮੁਖਾਂ ਦੀ ਐਸੀ ਪ੍ਰੀਤ ਵਿੱਚ ਭਿੱਜੀ ਹੋਈ, ਪ੍ਰੇਮ ਦੇ ਰੰਗ ਵਿੱਚ ਰੰਗੀ ਹੋਈ ਅਵਸਥਾ ਹੈ, ਜਿਹੜੇ ਆਪਣੇ ਸਤਿਗੁਰੂ ਨੂੰ, ਆਪਣੇ ਵਾਹਿਗੁਰੂ ਪਰਮੇਸ਼ਰ ਨੂੰ ਇਸ ਤਰ੍ਹਾਂ ਜੋਦੜੀਆਂ ਬੇਨਤੀਆਂ ਅਰਦਾਸਾਂ ਕਰਦੇ ਹਨ। ਭਗਤ ਫਰੀਦ ਸਾਹਿਬ ਜੀ ਦੀ ਵੀ ਐਸੀ ਅਵਸਥਾ ਸੀ, ਜਦੋਂ ਉਹਨਾਂ ਦਾ ਕਾਮਾ ਨੇ ਮਾਸ ਕਰੰਗ ਸਮਝ ਕੇ ਚੂੰਡ ਚੂੰਡ ਕੇ ਖਾਧਾ ਤਾਂ ਉਹਨਾਂ ਨੇ ਸਲੋਕ ਉਚਾਰਿਆ, ਫਰੀਦਾ ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮੱਤ ਸੁਹਾਓ, ਫਿਰ ਦੇਖਣ ਕੀ ਆਸ। ਇਹਨਾਂ ਦੀਦਿਆਂ ਨਾਲ, ਇਹਨਾਂ ਨੇਤਰਾਂ ਨਾਲ, ਇਹਨਾਂ ਅੱਖੀਆਂ ਨਾਲ ਮੈਨੂੰ ਆਪਣੇ ਪਿਆਰੇ ਵਾਹਿਗੁਰੂ ਦੇ ਦਰਸ਼ਨ ਕਰਨ ਦੀ ਮੇਰੀ ਤੀਬਰ ਇੱਛਾ ਹੈ, ਮੈਨੂੰ ਉਸ ਪਿਆਰੇ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰ ਲੈਣ ਦਿਓ, ਹੋਰ ਮੇਰੀ ਕੋਈ ਇੱਛਾ ਨਹੀਂ ਰਹਿ ਗਈ। ਐਸੀ ਅਵਸਥਾ ਸਿਖਰ ਦੀ ਅਵਸਥਾ ਹੁੰਦੀ ਹੈ, ਔਰ ਇਸ ਅਵਸਥਾ ਤੋਂ ਅੱਗੇ ਹੋਰ ਕੋਈ ਅਵਸਥਾ ਨਹੀਂ। ਸਾਧ ਸੰਗਤ ਦੀ ਇਹ ਅਵਸਥਾ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਦੂਸਰੀ ਅਵਸਥਾ, ਜਦੋਂ ਸੂਰਮਾ ਧਰਮ ਦੀ ਖਾਤਰ ਰਣ ਭੂਮੀ ਦੇ ਵਿੱਚ ਜੂਝ ਕੇ ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋਂ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਸੂਰਮਾ ਵੀ ਧਰਮ ਦੀ ਖਾਤਰ ਜਦੋਂ ਜੰਗ ਵਿੱਚ ਜੂਝਦਾ ਹੈ, ਔਰ ਜੈਸੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਸਨ, ਜਾਂ ਉਹਨਾਂ ਦੇ ਸਹਿਯੋਗੀ ਸਾਥੀ ਸਿੰਘ ਸਨ, ਉਹਨਾਂ ਦੀ ਵੀ ਇਹੀ ਅਰਦਾਸ ਸੀ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਅਸੀਂ ਧਰਮ ਦੀ ਖਾਤਰ ਜੂਝ ਰਹੇ ਹਾਂ, ਇਹ ਸ਼ਹਾਦਤ ਦਿੰਦਿਆਂ ਹੋਇਆਂ ਤੁਹਾਡੇ ਚਰਨਾਂ ਦੇ ਵਿੱਚੋਂ, ਤੁਹਾਡੀ ਗੋਦ ਦਾ, ਤੁਹਾਡੀ ਪ੍ਰੀਤ ਰੂਪੀ ਗਲਵਕੜੀ ਦਾ ਸਾਨੂੰ ਵੀ ਨਿੱਘ ਬਖਸ਼ ਦਿਓ, ਆਪਣੀ ਗੋਦ ਵਿੱਚ ਸਾਨੂੰ ਬੈਠਾ ਲਓ, ਆਪਣੇ ਪਵਿੱਤਰ ਸੀਨੇ ਨਾਲ ਸਾਨੂੰ ਲਾ ਲਓ, ਆਪਣਾ ਸਰੀਰ ਵੀ ਲੇਖੇ ਲਾ ਦੇਣਾ ਧਰਮ ਦੀ ਖਾਤਰ ਜੂਝਦਿਆਂ ਹੋਇਆਂ। ਕੇਵਲ ਇੱਕੋ ਮਨ ਵਿੱਚ ਇੱਛਾ ਹੋਣੀ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਨਿਵਾਸ, ਗੁਰੂ ਦੀ ਗੋਦ ਦੇ ਵਿੱਚ ਸਾਨੂੰ ਟਿਕਾਣਾ ਮਿਲ ਜਾਏ ਤਾਂ ਸਾਧ ਸੰਗਤ ਜੀ ਜਿਹੜਾ ਆਪਣੇ ਸਰੀਰ ਦੀ ਭਗਤ ਵੀ ਕੁਰਬਾਨੀ ਦਿੰਦਾ, ਆਪਣੀਆਂ ਵਾਸ਼ਨਾਵਾਂ ਨੂੰ ਕੁਰਬਾਨ ਕਰ ਦਿੰਦਾ, ਭਗਤੀ ਰੱਜ ਰੱਜ ਕੇ ਕਰਦਾ, ਪਰ ਜ਼ਰੂਰੀ ਨਹੀਂ ਕਿ ਉਹਨੂੰ ਇਸੇ ਜਨਮ ਵਿੱਚ ਵਾਹਿਗੁਰੂ ਦਾ ਮਿਲਾਪ ਹੋ ਸਕੇ। ਪਰ ਸੂਰਮੇ ਬਾਬਤ ਐਸਾ ਜ਼ਿਕਰ ਆਇਆ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ, ਗੁਰਬਾਣੀ ਵਿੱਚ ਵੀ, ਕਿ ਸੂਰਮੇ ਨੂੰ ਜਦੋਂ ਸ਼ਹਾਦਤ ਪ੍ਰਾਪਤ ਕਰਦਾ ਤਾਂ ਉਹਨੂੰ ਪਰਮੇਸ਼ਰ ਦੀ ਗੋਦ, ਪਰਮੇਸ਼ਰ ਦੇ ਸਨੇਹ ਦਾ ਨਿੱਘ, ਵਾਹਿਗੁਰੂ ਦੇ ਸੀਨੇ ਦੀ ਪ੍ਰਾਪਤੀ ਅਵਸ਼ ਹੁੰਦੀ ਹੈ। ਡਾਕੋ ਹਰ ਰੰਗ ਲਾਗੋ ਇਸ ਜੁਗਮ ਹੈ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ, ਲਾਲ ਰੰਗ ਤਿਸਕਾ ਲੱਗਾ ਜਿਸਕੇ ਵਡ ਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਇਸ ਤਰ੍ਹਾਂ ਸ਼ਹੀਦ ਪਰਮੇਸ਼ਰ ਦੀ ਗੋਦ ਵਿੱਚ ਵਾਹਿਗੁਰੂ ਦੇ ਸੀਨੇ ਨੂੰ ਲਾ ਕੇ ਉਸ ਵਾਹਿਗੁਰੂ ਦੀ ਗੋਦ ਵਿੱਚ ਵਿਰਾਜਦੇ ਹਨ। ਸੋ ਇਸ ਕਰਕੇ ਸ਼ਹਾਦਤ ਜਿਹੜੀ ਹੈ ਇਹ ਹਰੀ ਸਰੀ ਨੂੰ ਨਹੀਂ ਪ੍ਰਾਪਤ ਹੁੰਦੀ, ਔਰ ਜਿਨ੍ਹਾਂ ਨੂੰ ਪਵਿੱਤਰ ਕੁਰਬਾਨੀ ਦੀ ਦਾਤ ਮਿਲ ਜਾਂਦੀ ਹੈ ਉਹ ਧੰਨਤਾ ਦੇ ਯੋਗ ਆਪਣੇ ਸਤਿਗੁਰੂ ਦੇ ਪ੍ਰੀਤੀ ਰੂਪੀ ਗਲਵਕੜੀ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਵਾਹਿਗੁਰੂ ਉਹਨਾਂ ਨੂੰ ਆਪਣੀ ਪ੍ਰੀਤ ਰੂਪ ਗਲਵਕੜੀ ਵਿੱਚ ਲੈ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ। ਉਹਨਾਂ ਦੀਆਂ ਅਰਦਾਸਾਂ ਵੀ ਮੇਰਾ ਪਰਮੇਸ਼ੁਰ ਇਸ ਤਰ੍ਹਾਂ ਪੂਰੀਆਂ ਕਰਦਾ ਹੈ। ਆਓ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਮਨ ਬਿਰਤੀ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਦੀ ਕਥਾ ਸੁਣੋ। ਇਹ ਗੁਰਸਿੱਖ ਹਨ ਭਾਈ ਗੜੀਅਲ ਔਰ ਭਾਈ ਮਥੁਰਾ, ਇਹ ਦੋ ਗੁਰਸਿੱਖਾਂ ਦਾ ਪ੍ਰਸੰਗ ਆ ਰਿਹਾ ਹੈ। ਵੇਖੋ ਇਹਨਾਂ ਦੀ ਕਿਤਨੀ ਕਠਿਨ ਕਿਰਤ ਹੈ ਔਰ ਕਿਤਨਾ ਇਹਨਾਂ ਦੇ ਮਨ ਵਿੱਚ ਪ੍ਰੇਮ ਹੈ, ਕਿਤਨੀ ਵੱਡੀ ਇਹਨਾਂ ਦੀ ਭਾਵਨਾ ਔਰ ਸੇਵਾ ਹੈ, ਜਿਸ ਤੋਂ ਸਤਿਗੁਰੂ ਮਹਾਰਾਜ ਜੀ ਇਹਨਾਂ ਉੱਤੇ ਮਹਾਨ ਬਖਸ਼ਿਸ਼ਾਂ ਕਰ ਰਹੇ ਹੈ। ਇਹ ਦੋ ਗੁਰਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆ ਰਹੇ ਹਨ, ਜਿਵੇਂ ਸਤਿਗੁਰੂ ਜੀ ਇਹਨਾਂ ਉੱਤੇ ਬਖਸ਼ਿਸ਼ਾਂ ਕਰਕੇ ਨਿਵਾਜ ਰਹੇ ਹਨ। ਉਹ ਕਥਾ ਬੜੀ ਸ਼ਰਧਾ ਭਾਵਨਾ ਨਾਲ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਗੜੀਅਲ ਅਰ ਮਥੁਰਾ ਦਾਸ,
ਇੱਕ ਭਾਈ ਗੜੀਅਲ ਹੈ, ਛੇਵੇਂ ਪਾਤਸ਼ਾਹ ਜੀ ਦੇ ਸਿੱਖ ਹੋਏ ਭਾਈ ਗੜੀਆ ਜੀ, ਇਹ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਭਾਈ ਗੜੀਅਲ। ਇੱਕ ਭਾਈ ਗੜੀਅਲ ਹੈ, ਦੂਜਾ ਭਾਈ ਮਥੁਰਾ ਦਾਸ ਹੈ। ਇਹ ਦੋ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਹਨ।
ਆਏ ਦਰਸ ਕੀਨੋ ਗੁਰ ਪਾਸ,
ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਔਰ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਢੋਵਹਿ ਪੋਟ ਕਿਰਤ ਇਹ ਧਰੈ,
ਸਾਧ ਸੰਗਤ ਜੀ ਇਹ ਸਿੱਖਾਂ ਦੀ ਕਿਰਤ ਕੀ ਹੈ? ਇਹ ਦਸਾਂ ਨੌਂ ਦੀ ਕਿਰਤ ਬੜੀ ਕਠਿਨ ਕਰਦੇ ਹੈ, ਭਾਵ ਲੋਕਾਂ ਦੇ ਸਮਾਨ ਦੀਆਂ ਪੰਡਾਂ ਢੋਂਦੇ ਹੈ। ਜਿੱਥੇ ਵੀ ਕੋਈ ਕਿਸੇ ਨੇ ਆਪਣਾ ਸਮਾਨ ਲੈ ਕੇ ਜਾਣਾ ਹੈ, ਇਹ ਪੰਡ ਚੁੱਕ ਕੇ ਅਗਲੇ ਦੀ, ਤਾਂ ਜੋ ਵੀ ਸਾਡੇ ਸਮਾਨ ਹੁੰਦਾ ਅਗਲੇ ਦੇ ਘਰੇ, ਅਗਲੇ ਦੇ ਥਾਂ ਟਿਕਾਣੇ ਜਿੱਥੇ ਕੋਈ ਦੱਸਦਾ ਉੱਥੇ ਛੱਡ ਕੇ ਆਉਂਦੇ। ਇਹ ਕਿਰਤ ਸੀ ਪੰਡਾਂ ਢੋ ਕੇ ਆਪਣੀ ਦਸਾਂ ਨਹੁੰ ਦੀ, ਬੜੀ ਕਠਿਨ ਕਿਰਤ, ਬਹੁਤ ਔਖੀ ਕਿਰਤ ਹੈ, ਬੜੀ ਔਖੀ ਕਿਰਤ ਕਰਿਆ ਕਰਦੇ ਸਨ।
ਗੁਰ ਸਿੱਖੀ ਕੋ ਧਾਰਨ ਕਰੈ,
ਔਰ ਗੁਰੂ ਕੀ ਸਿੱਖੀ ਇਹਨਾਂ ਨੇ ਧਾਰਨ ਕੀਤੀ ਹੋਈ ਹੈ, ਨਾਲ ਨਾਲ ਗੁਰਸਿੱਖੀ ਦੀ ਕਮਾਈ ਵੀ ਕਰਦੇ ਹਨ।
ਬਨਤਾ ਜੁਤ ਸਿੱਖਨ ਜੇਵ ਸੇਵੈ,
ਸੁਤ ਬਨਤਾ ਪੁੱਤਰ ਸਮੇਤ, ਘਰ ਵਾਲੀ ਸਮੇਤ, ਜਿੰਨਾ ਵੀ ਸਾਰਾ ਪਰਿਵਾਰ ਹੈ ਇਹਨਾਂ ਨੂੰ ਇਹਨਾਂ ਨੇ ਸ਼ੁਭ ਸਿੱਖਿਆ ਦੇਈ ਹੋਈ ਹੈ ਕਿ ਆਪਣੇ ਘਰ ਵਿੱਚ ਸਾਡੇ ਆਉਣ ਤੋਂ ਬਾਅਦ, ਭਾਵ ਜਦੋਂ ਅਸੀਂ ਕਿਤੇ ਕਿਰਤ ਵਿਰਤ ਵਿੱਚ ਚਲੇ ਜਾਈਏ, ਮਿਹਨਤ ਮਜ਼ਦੂਰੀ ਕਰਨ ਘਰੋਂ ਚਲੇ ਜਾਈਏ, ਮਗਰੋਂ ਕੋਈ ਵੀ ਗੁਰੂ ਕਾ ਸਿੱਖ ਘਰ ਵਿੱਚ ਆਏ ਤਾਂ ਗੁਰੂ ਅਰਜਨ ਦੇਵ ਜੀ ਦਾ ਰੂਪ ਜਾਣ ਕੇ ਗੁਰਸਿੱਖਾਂ ਦੀ ਸੰਗਤ ਦੀ ਜਥਾ ਸ਼ਕਤ ਘਰ ਵਿੱਚ ਜਿੰਨੀ ਸਮਰੱਥਾ ਹੈ, ਜਿੰਨਾ ਕੁ ਬਲ ਪੈਂਦਾ ਹੈ, ਜਿੰਨਾ ਕੁ ਬਿੱਤ ਹੈ, ਉਸ ਅਨੁਸਾਰ ਸੇਵਾ ਕਰਨੀ ਹੈ। ਇਉਂ ਸਾਰਾ ਪਰਿਵਾਰ ਮਿਲ ਕੇ ਗੁਰਸਿੱਖਾਂ ਦੀ ਸੰਗਤ ਦੀ ਸੇਵਾ ਵੀ ਕਰਦਾ ਹੈ।
ਜਥਾ ਸ਼ਕਤ ਭੋਜਨ ਪਟ ਦੇਵਾ।
ਸ਼ਕਤੀ ਦਾ ਮਤਲਬ ਹੁੰਦਾ ਵੀ ਜਿੰਨੀ ਕੁ ਸਮਰੱਥਾ ਹੈ ਘਰ ਵਿੱਚ। ਬਿੱਤ ਦਾ ਅਰਥ ਹੁੰਦਾ ਜਿੰਨਾ ਕੁ ਧਨ ਹੋਣਾ, ਉਸ ਅਨੁਸਾਰ ਜਿੰਨੀ ਕੁ ਸਮਰੱਥਾ ਹੈ ਉਸ ਮੁਤਾਬਕ ਸਿੱਖਾਂ ਨੂੰ ਭੋਜਨ ਭਾਵ ਲੰਗਰ ਛਕਾਉਂਦੇ ਹੈ, ਔਰ ਪਹਿਨਣ ਵਾਸਤੇ ਵਸਤਰ ਵੀ ਦਿੰਦੇ ਹਨ।
ਨਿਜ ਕੁਟੰਬ ਸੋ ਕਹਿਓ ਬਣਾਈ।
ਆਪਣੇ ਪਰਿਵਾਰ ਨੂੰ ਇਹਨਾਂ ਨੇ ਚੰਗੀ ਤਰ੍ਹਾਂ ਇਹ ਗੱਲ ਸਮਝਾਈ ਹੋਈ ਹੈ, ਆਪਣੇ ਬੱਚਿਆਂ ਨੂੰ ਘਰ ਵਾਲੀ ਨੂੰ ਇਹ ਸਿੱਖਿਆ ਦਿੱਤੀ ਹੋਈ ਹੈ।
ਹਮ ਪਿੱਛੇ ਜੇ ਕੋ ਸਿੱਖ ਆਈ।
ਤੇ ਜਦੋਂ ਤਾਂ ਅਸੀਂ ਘਰ ਵਿੱਚ ਹਾਂ ਉਦੋਂ ਤਾਂ ਸੇਵਾ ਅਸੀਂ ਕਰਨੀ ਕਰਨੀ ਹੈ, ਪਰ ਸਾਡੇ ਗਿਆਨ ਤੋਂ ਬਾਅਦ ਇਹ ਗੁਰੂ ਕੇ ਸਿੱਖ ਦਾ ਘਰ ਹੈ, ਜਿਹੜਾ ਸਿੱਖ ਦਾ ਘਰ ਹੈ ਗੁਰੂ ਦਾ ਘਰ ਹੈ। ਇਸ ਕਰਕੇ ਜਿਹੜਾ ਵੀ ਕੋਈ ਸਿੱਖ ਗੁਰਸਿੱਖ ਦਾ ਘਰ ਜਾਣ ਕੇ, ਆਪਣੇ ਗੁਰੂ ਦੇ ਪਿਆਰਿਆਂ ਦਾ ਆਸਰਾ ਜਾਣ ਕੇ, ਆਪਣੇ ਇਸ ਘਰ ਵਿੱਚ ਜੇ ਵੀ ਕੋਈ ਸਿੱਖ ਆਵੇ,
ਜਿਮ ਹਮ ਸੇਵਾ ਤਿਮ ਤੁਮ ਸੇਵਾ,
ਜਿਵੇਂ ਅਸੀਂ ਸੇਵਾ ਕਰਦੇ ਹਾਂ ਉਵੇਂ ਤੁਸੀਂ ਸੇਵਾ ਕਰਨੀ ਹੈ, ਭਾਵਨਾ ਨਾਲ, ਸ਼ਰਧਾ ਨਾਲ, ਪ੍ਰੇਮ ਨਾਲ।
ਭੋਜਨ ਬਸਨ ਦੇਖ ਕਰ ਦੇਵਾ।
ਜੇ ਪ੍ਰਸ਼ਾਦਾ ਛਕਾਉਣ ਦਾ ਸਮਾਂ ਤਾਂ ਪ੍ਰਸ਼ਾਦਾ ਛਕਾਉਣਾ ਹੈ, ਜਲ ਪਾਣੀ ਦੇ ਸਮੇਂ ਜਲ ਪਾਣੀ, ਵਸਤਰਾਂ ਦੀ ਲੋੜ ਹੈ ਵਸਤਰ ਵੀ ਦੇਣੇ ਹਨ।
ਤਬ ਸਿੱਖਨ ਗਨ ਗੁਰ ਕੇ ਪਾਸ।
ਇਉਂ ਸਾਧ ਸੰਗਤ ਦੀ ਦਸਾ ਨਾ ਹੁੰਦੀ, ਬੜੀ ਕਠਿਨ ਕਿਰਤ ਵੀ ਕਰਦੇ ਹੈ ਪਰ ਸੇਵਾ ਵੀ ਕਰਦੇ ਹੈ, ਔਰ ਸਾਰਾ ਪਰਿਵਾਰ ਹੀ ਸੇਵਾ ਨੂੰ ਸਮਰਪਿਤ ਹੈ, ਸੇਵਾ ਵਿੱਚ ਲੱਗਾ ਹੋਇਆ ਹੈ। ਇਹਨਾਂ ਦੀ ਸੇਵਾ ਦੀ ਮਹਿਮਾ ਕੁਝ ਸਿੱਖਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਆ ਕੇ ਦੱਸੀ ਕਿ ਮਹਾਰਾਜ ਫਲਾਨੇ ਨਗਰ ਵਿੱਚ ਦੋ ਸਿੱਖ ਹਨ, ਉਹਨਾਂ ਦੇ ਬੱਚਿਆਂ ਤੱਕ ਸਾਰਾ ਪਰਿਵਾਰ ਸਿੱਖਾਂ ਦੀ ਬੜੀ ਚਾਅ ਨਾਲ, ਬੜੇ ਉਤਸ਼ਾਹ ਨਾਲ, ਬੜੀ ਪ੍ਰਸੰਨਤਾ ਨਾਲ ਘਰ ਵਿੱਚ ਗਏ ਸਿੱਖਾਂ ਦੀ ਸੇਵਾ ਕਰਦਾ ਹੈ। ਜਿਹੜੀ ਸਾਧ ਸੰਗਤ ਜੀ ਮਹਿਮਾ ਦੀ ਖੁਸ਼ਬੋ ਸੁਗੰਧੀ ਹੁੰਦੀ ਹੈ ਨਾ, ਇਹ ਦੁਨੀਆਂ ਵਿੱਚ ਫੈਲ ਵੀ ਜਾਂਦੀ ਹੈ ਔਰ ਸਦਾ ਹੀ ਰਹਿੰਦੀ ਹੈ। ਕਿਸੇ ਮਨੁੱਖ ਦਾ ਚੰਗਾ ਜਸ ਦੁਨੀਆਂ ਵਿੱਚ ਚਿਰ ਸਥਾਈ ਰਹੇਗਾ, ਇਸ ਕਰਕੇ ਇਹਨਾਂ ਦੀ ਮਹਿਮਾ ਬੜੀ ਦੂਰ ਦੂਰ ਤੱਕ ਫੈਲ ਗਈ। ਜਿਹੜਾ ਵੀ ਸਿੱਖ ਆਉਂਦਾ ਘਰੋਂ ਪ੍ਰਸ਼ਾਦਾ ਛੱਕ ਕੇ ਜਾਂਦਾ, ਅੱਗੇ ਦਸਾਂ ਨੂੰ ਦੱਸਦਾ ਕਿ ਸਤਿਗੁਰੂ ਜੀ ਦੇ ਇੰਨੇ ਪ੍ਰੇਮੀ ਸਿੱਖ ਪਰਿਵਾਰ ਹਨ, ਗੁਰੂ ਕਾ ਰੂਪ ਜਾਣ ਕੇ ਸੰਗਤ ਦੀ ਸੇਵਾ ਕਰਦੇ ਹੈ। ਇਉਂ ਇਹਨਾਂ ਦੀ ਸੇਵਾ ਦਾ ਜਿਹੜਾ ਜ਼ਿਕਰ ਸੀ ਨਾ ਸਾਧ ਸੰਗਤ ਜੀ, ਕੁਝ ਸਿੱਖਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸਾਰੀ ਬੇਨਤੀ ਕੀਤੀ, ਇਹਨਾਂ ਦੀ ਸੇਵਾ ਦਾ, ਇਹਨਾਂ ਦੀ ਭਾਵਨਾ ਦਾ, ਇਹਨਾਂ ਦੀ ਸ਼ਰਧਾ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਕੀਤਾ।
ਦੋਨੋਂ ਕੋ ਕੀਅਸ ਜਸ ਪ੍ਰਕਾਸ਼।
ਦੋਨਾਂ ਦਾ ਜਸ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਪ੍ਰਗਟ ਕੀਤਾ, ਮਹਾਰਾਜ ਤੁਹਾਡੇ ਐਸੇ ਮਹਾਨ ਸਿੱਖ ਹਨ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ।
ਸੇਵਾ ਕੇ ਰੰਗ ਮਹਿ ਇਹ ਰਾਤੇ।
ਇਹ ਸੇਵਾ ਦੇ ਰੰਗ ਵਿੱਚ ਰੱਤੇ ਹੋਏ ਹਨ ਹਮੇਸ਼ਾ ਵਾਸਤੇ, ਸੇਵਾ ਦਾ ਰੰਗ ਇਹਨਾਂ ਨੂੰ ਚੜਿਆ ਹੋਇਆ ਹੈ।
ਤੁਮ ਸਮ ਲਖ ਜੋ ਸਿੱਖ ਘਰ ਜਾਤੇ।
ਜਿਹੜਾ ਵੀ ਇਹਨਾਂ ਦੇ ਘਰ ਵਿੱਚ ਸਿੱਖ ਜਾਂਦਾ ਉਹਨੂੰ ਤੁਹਾਡਾ ਰੂਪ ਸਮਝ ਕੇ ਸੇਵਾ ਕਰਦੇ ਹੈ।
ਸੁਣ ਬਹੁ ਖੁਸ਼ੀ ਕੀਨ ਤਿਸ ਕਾਲ।
ਸਤਿਗੁਰੂ ਜੀ ਨੇ ਇਹਨਾਂ ਦੀ ਸੇਵਾ ਨੂੰ ਸੁਣ ਕੇ ਨਾ, ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ, ਸਤਿਗੁਰੂ ਜੀ ਨੇ ਆਪਣੇ ਪਾਸ ਬੁਲਾਇਆ, ਪਾਸ ਬੁਲਾ ਕੇ ਸਿਰ ਉੱਤੇ ਹੱਥ ਰੱਖਿਆ ਦੋਨਾਂ ਦੇ, ਬਹੁਤ ਖੁਸ਼ੀਆਂ ਬਖਸ਼ੀਆਂ, ਬਹੁਤ ਪ੍ਰਸੰਨਤਾ ਇਹਨਾਂ ਨੂੰ ਸਤਿਗੁਰੂ ਜੀ ਨੇ ਦੇਣਾ ਕੀਤੀ।
ਜਨਮ ਮਰਨ ਤਜ ਭਏ ਨਿਹਾਲ।
ਮਹਾਰਾਜ ਕਹਿੰਦੇ ਤੁਹਾਡਾ ਭਾਈ ਜੰਮਣ ਮਰਨ ਕੱਟਿਆ ਗਿਆ, ਤੁਸੀਂ ਸਾਡਾ ਰੂਪ ਜਾਣ ਕੇ ਸੰਗਤ ਦੀ ਸੇਵਾ ਕੀਤੀ, ਆਏ ਗੁਰਸਿੱਖਾਂ ਦਾ ਘਰ ਵਿੱਚ ਸਨਮਾਨ ਕੀਤਾ, ਔਰ ਦਸਾਂ ਨੌਂ ਦੀ ਕਠਿਨ ਕਿਰਤ ਕਰਕੇ ਸੇਵਾ ਕੀਤੀ ਹੈ, ਇਸ ਕਰਕੇ ਤੁਹਾਡੀ ਸੇਵਾ ਤੇ ਸੰਗਤਾਂ ਵੀ ਬਹੁਤ ਪ੍ਰਸੰਨ ਹਨ। ਦਸਮ ਪਾਤਸ਼ਾਹ ਜੀ ਦੇ ਵੀ ਬਚਨ ਹਨ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਗੁਰੂ ਕੇ ਸਿੱਖ, ਗੁਰੂ ਕਾ ਖਾਲਸਾ ਸਾਡਾ ਰੂਪ ਹੈ। ਜਿਹੜਾ ਸਿੱਖ ਭਾਈ ਗੁਰਸਿੱਖਾਂ ਨੂੰ ਗੁਰੂ ਦਾ ਰੂਪ ਜਾਣ ਕੇ ਸੇਵਾ ਕਰਦਾ ਉਹਨਾਂ 'ਤੇ ਗੁਰੂ ਸਾਹਿਬ ਜੀ ਦੀਆਂ ਅਪਾਰ ਖੁਸ਼ੀਆਂ ਹੁੰਦੀਆਂ, ਅਪਾਰ ਕਿਰਪਾ ਹੁੰਦੀ ਹੈ, ਮਿਹਰ ਹੁੰਦੀ ਹੈ। ਔਰ ਦੇਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੈਸੀ ਕਿਰਪਾ ਕੀਤੀ ਹੈ, ਗੁਰਸਿੱਖਾਂ ਦੀ ਸੰਗਤ ਦੀ ਸੇਵਾ ਕਰਨ ਕਰਕੇ ਸਾਹਿਬ ਇੰਨੇ ਪ੍ਰਸੰਨ ਹੋਏ, ਇਹਨਾਂ ਦਾ ਜੰਮਣ ਮਰਨੀ ਕੱਟ ਦਿੱਤਾ ਸਤਿਗੁਰਾਂ ਨੇ।
ਸਕਲ ਸ਼ਕਤ ਜੁਤ ਤਤ ਸ਼ਿਨ ਭਏ,
ਸਤਿਗੁਰੂ ਜੀ ਨੇ 9 ਨਿਧੀਆਂ 18 ਸਿੱਧੀਆਂ ਦੀਆਂ ਸਾਰੀਆਂ ਸ਼ਕਤੀਆਂ ਇਹਨਾਂ ਨੂੰ ਬਖਸ਼ ਦਿੱਤੀਆਂ। ਸ਼ਕਤੀਆਂ ਕਰਕੇ ਵੀ ਜਿਹੜੀਆਂ ਦੈਵੀ ਬਰਕਤਾਂ ਹਨ, ਮਹਾਰਾਜ ਜੀ ਦੀਆਂ ਦੈਵੀ ਸ਼ਕਤੀਆਂ ਹਨ, ਇਹ ਸਾਰੀਆਂ ਰਿੱਧਾਂ ਸਿੱਧਾਂ ਦੀਆਂ ਜਿੰਨੀਆਂ ਕਰਾਮਾਤ ਰੂਪ ਸ਼ਕਤੀਆਂ ਹਨ, ਉਹ ਸਾਰੀਆਂ ਇਹਨਾਂ ਨੂੰ ਸਤਿਗੁਰੂ ਜੀ ਨੇ ਬਖਸ਼ ਦਿੱਤੀਆਂ। ਸਿਰ 'ਤੇ ਹੱਥ ਰੱਖਦਿਆਂ ਸਾਰੀ ਤਤ ਛਿਨ ਇੱਕ ਛਿਨ ਵਿੱਚ ਹੀ ਸ਼ਕਤੀ ਦੇ ਸਹਿਤ ਸ਼ਕਤੀ ਸੰਪੰਨ ਹੋ ਗਏ, ਉਹ ਬਰਕਤਾਂ ਵੀ ਮਹਾਰਾਜ ਜੀ ਨੇ ਬਖਸ਼ ਦਿੱਤੀਆਂ, ਸੰਸਾਰ ਦੇ ਸੁੱਖ ਸਾਰੇ ਨਾਲ ਹੀ ਦੇ ਦਿੱਤੇ।
ਅੰਤ ਪਰਮ ਪਦ ਸੋ ਮਿਲ ਗਏ,
ਔਰ ਅੰਤ ਨੂੰ ਪਰਮ ਪਦ ਵੀ ਬ੍ਰਹਮ ਗਿਆਨ ਦੀ ਦਾਤ, ਗੁਰੂ ਨਾਲ ਇਕਮਿਕਤਾ ਜਿਹੜੀ ਹੋਣੀ ਹੈ। ਪ੍ਰਭ ਕੀਜਾ ਕਿਰਪਾ ਨਿਧਾਨ, ਹਮ ਹਰ ਗੁਣ ਗਾਵਹਿੰਗੇ, ਹੋ ਤੁਮਰੀ ਕਰੋ ਨਿਤਾਸ, ਪ੍ਰਭ ਮੋਹਿ ਕਬ ਗਲ ਲਾਵਹਿੰਗੇ। ਗਲ ਨਾਲ ਲਾ ਲਿਆ, ਪਰਮ ਪਦ ਵੀ ਮੁਕਤੀ ਦਾ ਦਾਨ ਬਖਸ਼ ਦਿੱਤਾ।
ਗੰਗਾ ਸਹਿਗਲ ਜੋਦਾ ਮਹਾ,
ਇੱਥੋਂ ਤੱਕ ਭਾਈ ਗੜੀਅਲ ਔਰ ਮਥੁਰਾ ਦਾਸ ਦਾ ਪ੍ਰਸੰਗ ਪੂਰਾ ਹੋਇਆ। ਅੱਗੇ ਅਗਲਾ ਪ੍ਰਸੰਗ ਸਾਧ ਸਿੰਘ ਜੀ, ਭਾਈ ਗੰਗਾ ਸਹਿਗਲ ਜਾਤੀ ਦਾ ਬੜਾ ਭਾਰੀ ਸੂਰਮਾ ਸੀ, ਉਹਨਾਂ ਦੀ ਕਥਾ ਸ਼ੁਰੂ ਹੋ ਰਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਗੰਗਾ ਨਾਮ ਦਾ ਸਿੱਖ ਸਹਿਗਲ ਜਾਤੀ ਵਿੱਚੋਂ ਬੜਾ ਭਾਰੀ ਸੂਰਮਾ ਹੈ, ਯੋਧਾ ਹੈ, ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਰਹੇ ਹਨ।
ਆਇਓ ਸ਼੍ਰੀ ਅਰਜਨ ਜੀ ਜਹਾਂ,
ਸ਼੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ।
ਬੰਦਨ ਕਰ ਬੈਠਿਓ ਜਪ ਪਾਸ,
ਜਦੋਂ ਮੱਥਾ ਟੇਕ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਿਆ।
ਸ਼੍ਰੀ ਮੁਖ ਤੇ ਤਬ ਕੀਨ ਪ੍ਰਕਾਸ਼,
ਪਵਿੱਤਰ ਮੁਖਾਰ ਬਿੰਦ ਤੋਂ ਭਾਈ ਗੰਗਾ ਸਹਿਗਲ ਨੂੰ ਸਤਿਗੁਰੂ ਜੀ ਨੇ ਬਚਨ ਕਹੇ ਆਪਣੀ ਪਾਵਨ ਰਸਨਾ ਤੋਂ।
ਤੁਮ ਮਲੇਸ਼ ਕੇ ਚਾਕਰ ਅਹੋ,
ਮਹਾਰਾਜ ਜੀ ਨੇ ਵੇਖਿਆ ਕੇ ਤੁਰਕਾਂ ਦੀ ਨੌਕਰੀ ਕਰਦਾ, ਤੁਰਕਾਂ ਦੀ ਫੌਜ ਵਿੱਚ ਸ਼ਸਤਰਧਾਰੀ ਬਣ ਕੇ, ਸੂਰਮਾ ਬਣ ਕੇ ਉਹਨਾਂ ਦੀ ਚਾਕਰੀ ਕਰਦਾ। ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਮਲੇਸ਼ਾਂ ਦੀ ਚਾਕਰੀ ਨੌਕਰੀ ਕਰਦੇ ਹੋ, ਮਲੇਸ਼ਾਂ ਦੀ ਫੌਜ ਵਿੱਚ ਰਹਿ ਕੇ ਤੂੰ ਉਹਨਾਂ ਦੇ ਪਹਿਰਾ ਦੰਨਾ, ਨੌਕਰੀ ਚਾਕਰੀ ਉਹਨਾਂ ਦੀ ਫੌਜ ਵਿੱਚ ਕਰਦਾ ਹੈ,
ਇਹ ਕੁਛ ਭਲੀ ਬਾਤ ਨਾ ਲਹੋ,
ਇਹ ਚੰਗੀ ਗੱਲ ਨਹੀਂ ਤੇਰੇ ਵਾਸਤੇ ਕਿ ਤੁਰਕਾਂ ਦੀ ਮਲੇਛਾਂ ਦੀ ਮਾਲਿਸ਼ਤੀ ਮਲੇਛਾ ਪਾਪ ਕਰਨ ਵਿੱਚ ਹੀ ਜਿਨ੍ਹਾਂ ਦਾ ਮਨ ਅੱਠੇ ਪੈਰ ਰਹਿੰਦਾ, ਜ਼ੋਰ ਜ਼ਬਰੀ ਜ਼ੁਲਮ ਕਰਨਾ, ਉਹਨਾਂ ਦੀ ਨੌਕਰੀ ਕਰਨੀ ਕੋਈ ਚੰਗੀ ਗੱਲ ਨਹੀਂ ਹੈ ਤੇਰੇ ਵਾਸਤੇ।
ਜੇ ਤੁਮ ਕਹੋ ਜੀਵ ਕਾ ਨਾਹੀ,
ਉਹਦੇ ਕਹਿਣ ਤੋਂ ਪਹਿਲਾਂ ਹੀ ਸਤਿਗੁਰੂ ਜੀ ਨੇ ਅਗਲਾ ਸਵਾਲ ਕਰ ਦਿੱਤਾ ਕਿ ਜੇਕਰ ਤੂੰ ਕਹੇ ਵੀ ਮਹਾਰਾਜ ਮੇਰਾ ਗੁਜ਼ਾਰਾ ਨਹੀਂ ਹੁੰਦਾ, ਤੁਰਕਾਂ ਦੀ ਨੌਕਰੀ ਚਾਕਰੀ ਤਾਂ ਕਰਨੀ ਪੈਣੀ ਹੈ, ਉਹਨਾਂ ਦੀ ਫੌਜ ਵਿੱਚ ਰਹਿ ਕੇ ਗੁਜ਼ਾਰਾ ਨਹੀਂ ਚੱਲ ਸਕਦਾ, ਗੁਜ਼ਾਰਾ ਨਹੀਂ ਪਰਿਵਾਰ ਦਾ ਹੋਣਾ।
ਰਹੀਐ ਸ਼੍ਰੀ ਹਰਗੋਬਿੰਦ ਪਾਹੀ,
ਮਹਾਰਾਜ ਕਹਿੰਦੇ ਥੋੜ੍ਹੇ ਸਮੇਂ ਬਾਅਦ ਛੇਵੇਂ ਪਾਤਸ਼ਾਹ ਛੇਵੇਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰਧਾਰੀ ਸੂਰਬੀਰ ਯੋਧੇ ਸਿੱਖਾਂ ਦੀ ਫੌਜ ਤਿਆਰ ਕਰਨਗੇ, ਤੁਸੀਂ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਰਹਿਣਾ।
ਹੋਏ ਸਗਰੇ ਪਰਿਵਾਰ ਗੁਜ਼ਾਰਾ,
ਇਸ ਕਰਕੇ ਤੁਰਕਾਂ ਦੀ ਨੌਕਰੀ ਛੱਡ ਦੇ, ਛੇਵੇਂ ਪਾਤਸ਼ਾਹ ਜੀ ਜਦੋਂ ਸਿੱਖ ਯੋਧਿਆਂ ਦੀ ਫੌਜ ਤਿਆਰ ਕਰਕੇ ਭਰਤੀ ਕਰਨਗੇ, ਉਦੋਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਫੌਜ ਵਿੱਚ ਤੂੰ ਭਰਤੀ ਹੋਈ, ਔਰ ਮਹਾਰਾਜ ਤੈਨੂੰ ਤੁਰਕਾਂ ਨਾਲੋਂ ਵੱਧ ਤਨਖਾਹ ਰੋਜ਼ੀਨਾ ਦਿਆ ਕਰਨਗੇ, ਜਿਸ ਨਾਲ ਤਮਾਮ ਤੇਰੇ ਪਰਿਵਾਰ ਦਾ ਬੜਾ ਵਧੀਆ ਗੁਜ਼ਾਰਾ ਹੋਇਆ ਕਰੇਗਾ।
ਔਰ ਸਿਮਰੋ ਸਤਨਾਮ ਸੰਭਾਰਾ,
ਔਰ ਵਾਹਿਗੁਰੂ ਦੇ ਨਾਮ ਦੀ ਸੰਭਾਲ ਕਰਨੀ ਹੈ, ਸਵਾਸਾਂ ਦੇ ਸਮੇਂ ਨੂੰ ਕਦੇ ਅਜਾਈ ਨਹੀਂ ਜਾਣ ਦੇਣਾ। ਸਾਧ ਸੰਗਤ ਜੀ, ਜਿਹੜਾ ਜੀਵਨ ਵਿੱਚ ਇਹ ਵਾਹਿਗੁਰੂ ਨੇ ਸਵਾਸਾਂ ਦਾ ਸਾਨੂੰ ਸਮਾਂ ਦਿੱਤਾ ਨਾ, ਇਹਦੀ ਕਦਰ ਨਹੀਂ ਹੈ ਸਾਡੇ ਮਨ ਵਿੱਚ। ਇਹ ਬੇਸ਼ਕੀਮਤੀ ਮਨੁੱਖਾ ਜੀਵਨ ਦੀ ਦਾਤ ਮਿਲੀ ਹੈ ਔਰ ਬੇਸ਼ਕੀਮਤ ਸਾਨੂੰ ਸਵਾਸਾਂ ਨੂੰ ਭੋਗਣ ਦਾ ਸਮਾਂ ਮਿਲਿਆ। ਜੇ ਆਪਾਂ 24 ਘੰਟੇ ਵਾਹਿਗੁਰੂ ਦਾ ਨਾਮ ਨਹੀਂ ਜਪ ਸਕਦੇ, ਸੰਗਤ ਨਹੀਂ ਕਰ ਸਕਦੇ, ਸੇਵਾ ਨਹੀਂ ਕਰ ਸਕਦੇ, ਤਾਂ 24 ਘੰਟਿਆਂ ਵਿੱਚੋਂ ਥੋੜ੍ਹਾ ਥੋੜ੍ਹਾ ਸਮਾਂ ਨਿਤਨੇਮ ਲਈ, ਨਾਮ ਜਪਣ ਲਈ, ਸੇਵਾ ਕਰਨ ਲਈ, ਸੰਗਤ ਲਈ ਜ਼ਰੂਰ ਹਰ ਮਾਈ ਭਾਈ ਨੂੰ ਕੱਢਣਾ ਚਾਹੀਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਚੌਂਕੜਾ ਮਾਰ ਕੇ ਇਕਾਗਰ ਚਿੱਤ ਬੈਠ ਕੇ ਨਿਤਨੇਮ ਕਰੋ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਸਿਮਰਨ ਕਰੋ, ਗੁਰੂ ਘਰ ਜਾ ਕੇ ਸਤਿਗੁਰੂ ਦੇ ਦਰਸ਼ਨ ਕਰੋ, ਮੱਥਾ ਟੇਕੋ, ਹਾਜ਼ਰੀ ਭਰੋ, ਸੰਗਤ ਕਰੋ, ਸੇਵਾ ਵੀ ਕਰੋ, ਫਿਰ ਘਰ ਦੇ ਕੰਮ ਕਾਰ ਵੀ ਕਰੋ, ਸ਼ਾਮ ਨੂੰ ਵੀ ਦਰਸ਼ਨ, ਸੰਗਤ ਅਤੇ ਨਾਮ। ਜੇ ਥੋੜ੍ਹਾ ਥੋੜ੍ਹਾ ਸਮਾਂ ਵੀ ਸੰਭਾਲਣ ਲੱਗ ਜਾਈਏ ਨਾ, ਤਾਂ ਸਾਡੇ 24 ਘੰਟੇ ਕੀ ਸਾਡੀ ਮਨੁੱਖੀ ਜ਼ਿੰਦਗੀ ਦਾ ਬਹੁਤ ਸਮਾਂ ਸਾਡਾ ਸਫਲ ਹੋ ਸਕਦਾ। ਸਮਾਂ ਸੰਭਾਲਣਾ ਬੜਾ ਜ਼ਰੂਰੀ ਹੈ, ਅਣਗਹਿਲੀ ਕਰਕੇ ਨਹੀਂ ਸਮਾਂ ਸੰਭਾਲਿਆ ਜਾਂਦਾ। ਜੇ ਧਿਆਨ ਦੇਣ ਲੱਗ ਜਾਈਏ, ਹੁਣ ਕਿਰਤ ਵਿਰਤ ਕਰ ਰਹੇ ਹੋ, ਜ਼ਬਾਨ ਤਾਂ ਵਿਹਲੀ ਹੈ ਨਾ, ਜ਼ਬਾਨ ਤਾਂ ਨਹੀਂ ਨਾ ਕੰਮ ਕਰਦੀ। ਜ਼ਬਾਨ ਨਾਲ ਵਾਹਿਗੁਰੂ 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 ਦਾ ਨਾਮ ਜਪੋ, ਮੂਲ ਮੰਤਰ ਦਾ ਜਾਪ ਕਰੋ, ਗੁਰਬਾਣੀ ਦਾ ਪਾਠ ਕਰੋ। ਇਸ ਕਰਕੇ ਸਮੇਂ ਦੀ ਸੰਭਾਲ, ਸਤਿਗੁਰੂ ਜੀ ਨੇ ਵੀ ਇੱਥੇ ਕਿਹਾ, ਅਰ ਸਿਮਰੋ ਸਤਨਾਮ ਸੰਭਾਲਾ, ਸਿਮਰਨ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਦਾ। ਸਮੇਂ ਦੀ, ਸਵਾਸਾਂ ਦੀ ਸੰਭਾਲ ਕਰੋ। ਇਸ ਕਰਕੇ ਜੇ ਥੋੜ੍ਹਾ ਥੋੜ੍ਹਾ ਸਮਾਂ, ਕਬੀਰੇ ਕਰੀ ਆਦੀ ਕਰੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋਲਾ, ਸੰਗਤ ਦੇ ਵਿੱਚ ਥੋੜ੍ਹੇ ਤੋਂ ਥੋੜ੍ਹਾ ਸਮਾਂ ਬੈਠਣਾ, ਭਗਤੀ ਭਾਵਨਾ ਵਾਲੀ ਵਿਚਾਰ ਕਰਨੀ ਸੁਣਨੀ, ਉਸ ਦਾ ਵੀ ਵੱਡਾ ਲਾਭ ਹੈ, ਵੱਡਾ ਪੁੰਨ ਹੈ, ਵੱਡਾ ਫਲ ਹੈ। ਇਸ ਕਰਕੇ ਮਹਾਰਾਜ ਇੱਥੇ ਵੀ ਕਹਿ ਰਹੇ ਆ, ਭਾਈ ਸਿਮਰਨ ਲਈ ਥੋੜ੍ਹਾ ਥੋੜ੍ਹਾ ਸਮਾਂ ਜ਼ਰੂਰ ਸੰਭਾਲਣਾ, ਇਹ ਸਮੇਂ ਨੂੰ ਅਜਾਈ ਨਹੀਂ ਜਾਣ ਦੇਣਾ। ਸਮੇਂ ਦੀ ਸੰਭਾਲ ਕਰਦਿਆਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਹੈ।
ਦੁਨੀਆਂ ਕੇ ਕਾਰਜ ਹੋਏ ਪੂਰੇ,
ਜਿਹੜਾ ਵਿਅਕਤੀ ਪਰਮੇਸ਼ਰ ਦਾ ਨਾਮ ਜਪਦਾ ਹੈ ਉਹਦੇ ਦੁਨੀਆਂ ਦੇ ਸਾਰੇ ਕਾਰਜ ਹੀ ਪੂਰੇ ਹੋ ਜਾਂਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲੋਂ ਵੱਡਾ ਧੀਰਜ, ਵੱਡਾ ਹੌਸਲਾ, ਵੱਡੀ ਕਿਰਪਾ ਸਾਨੂੰ ਕੌਣ ਕਰ ਸਕਦਾ ਹੈ ਸਾਡੇ ਉੱਤੇ। ਸਤਿਗੁਰੂ ਜੀ ਫਰਮਾਨ ਕਰਦੇ, ਨਿਸਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਰਾਤ ਦਿਨ ਜਿਹੜਾ ਪਰਮੇਸ਼ਰ ਦੇ ਨਾਮ ਦਾ ਭਜਨ ਕਰਦਾ ਨਾ, ਉਹਨਾਂ ਦੇ ਸਾਰੇ ਕਾਰਜ ਦੁਨੀਆਂ ਦੇ ਵੀ ਪੂਰੇ ਹੋ ਜਾਂਦੇ ਹਨ। ਇੱਥੇ ਸਾਹਿਬ ਜੀ ਵੀ ਕਹਿ ਰਹੇ ਧੰਨ ਗੁਰੂ ਅਰਜਨ ਦੇਵ ਜੀ ਕਿ ਨਾਮ ਜਪਣ ਵਾਲਿਆਂ ਦੇ ਦੁਨੀਆਂ ਦੇ ਵੀ ਸਾਰੇ ਕਾਰਜ ਪੂਰੇ ਹੋ ਜਾਂਦੇ ਐ।
ਦੀਨ ਬਿਖੈ ਉਜਲ ਮੁਖ ਰੂਰੇ,
ਪਰਲੋਕ ਦੇ ਵਿੱਚ ਵੀ ਉਹਨਾਂ ਦਾ ਮੁਖ ਉਜਲ ਹੋ ਜਾਂਦਾ ਹੈ। ਰੂਰੇ ਦਾ ਅਰਥ ਹੈ ਸੁੰਦਰ। ਵਾਹਿਗੁਰੂ ਦੀ ਦਰਗਾਹ ਵਿੱਚ ਧਰਮ ਦੇ ਦਰ ਤੇ, ਪਰਮੇਸ਼ਰ ਦੇ ਦਰ ਤੇ ਵੀ ਉਹਨਾਂ ਦਾ ਮਸਤਕ ਉਜਲ ਹੁੰਦਾ ਹੈ। ਪਾਪ ਉਹਨਾਂ ਦੇ ਪਾਪਾਂ ਦੀ ਕਾਲਖ, ਪਾਪਾਂ ਦੇ ਜਿਹੜੇ ਲੇਖ ਆ ਉਹ ਸਾਰੇ ਧੋਤੇ ਜਾਂਦੇ ਆ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਮੁਖ ਉਜਲ ਹੋ ਜਾਣਾ, ਸ਼ੁੱਧ ਹੋ ਜਾਣਾ, ਪਵਿੱਤਰ ਹੋ ਜਾਣਾ, ਇਸ ਕਰਕੇ ਉਹਨਾਂ ਦਾ ਮੁਖ ਉਜਲ ਹੋ ਜਾਂਦਾ ਹੈ ਜਿਹੜੇ ਮੁਖ ਨਾਲ ਵਾਹਿਗੁਰੂ ਪਰਮੇਸ਼ਰ ਦੇ ਰੂਰੇ ਸੁੰਦਰ ਨਾਮ ਦਾ ਉਚਾਰਨ ਕਰਦੇ ਐ।
ਸੁਣ ਗੰਗਾ ਸਹਿਗਲ ਹਰਖਾਇਓ,
ਸੁਣ ਕੇ ਭਾਈ ਗੰਗਾ ਸਹਿਗਲ ਹਰਖਾਇਆ, ਬਹੁਤ ਪ੍ਰਸੰਨ ਹੋਇਆ।
ਦੋਹੂੰ ਲੋਕ ਮਹਿਗੁਰ ਅਪਣਾਇਓ,
ਦੋਨੋਂ ਲੋਕਾਂ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਗੁਰੂ ਮੰਨ ਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਗਏ ਐ।
ਇਸ ਤੇ ਅਪਰਨ ਆਸ਼ੀਰਵਾਦ,
ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਸ ਨਾਲੋਂ ਹੋਰ ਚੰਗੀ ਗੱਲ ਕੋਈ ਹੋਰ ਨਹੀਂ ਹੋ ਸਕਦੀ।
ਰਹਿਤ ਭਇਓ ਸੂਰਾ ਬਖਿਆਤ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੂਰਮਿਆਂ ਦੀ ਫੌਜ, ਯੋਧਿਆਂ ਦੀ ਫੌਜ ਭਰਤੀ ਕੀਤੀ ਤਾਂ ਧੰਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਸੂਰਮਾ ਭਾਈ ਗੰਗਾ ਸਹਿਗਲ ਰਿਹਾ ਸੇਵਾ ਵਿੱਚ।
ਜਪ ਰਣ ਰਚ ਸ੍ਰੀ ਹਰਗੋਬਿੰਦ,
ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਯੁੱਧ ਕੀਤੇ, ਪਹਿਲਾਂ ਅੰਮ੍ਰਿਤਸਰ ਸਾਹਿਬ ਦਾ, ਹਰਗੋਬਿੰਦਪੁਰ ਸਾਹਿਬ ਦਾ, ਕਰਤਾਰਪੁਰ ਸਾਹਿਬ ਦਾ, ਜੋ ਦੁਆਬੇ ਵਿੱਚ ਹੈ, ਗੁਰੂ ਸਰ ਮਹਿਰਾਜ ਦਾ ਬਠਿੰਡੇ ਜ਼ਿਲ੍ਹੇ ਵਿੱਚ। ਇਹ ਚਾਰ ਯੁੱਧ ਲੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਧ ਸੰਗਤ ਜੀ। ਔਰ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜ਼ਾਲਮਾਂ ਨਾਲ, ਤੁਰਕਾਨਿਆਂ ਨਾਲ, ਵੱਡੇ ਵੱਡੇ ਪਾਪੀਆਂ ਨਾਲ ਜੰਗ ਯੁੱਧ ਕੀਤੇ, ਉਦੋਂ ਭਾਈ ਗੰਗਾ ਸਹਿਗਲ ਵੀ ਉਹਨਾਂ ਸੂਰਮਿਆਂ ਵਿੱਚ, ਗੁਰੂ ਕੀ ਫੌਜ ਵਿੱਚ ਵੈਰੀਆਂ ਨਾਲ ਤਕੜੇ ਹੋ ਕੇ ਯੁੱਧ ਲੜਦਾ ਰਿਹਾ।
ਹਤੇ ਤੁਰਕ ਬਹੁ ਬਲੀ ਬਿਲੰਦ,
ਬੜਾ ਬੁਲੰਦ ਸੂਰਮਾ ਸੀ, ਬੜਾ ਬਲੀ ਤਾਕਤਵਰ ਸੂਰਮਾ ਸੀ, ਔਰ ਬੜੇ ਤੁਰਕਾਂ ਦਾ ਨਾਸ਼ ਕੀਤਾ ਇਸ ਯੋਧੇ ਨੇ।
ਨਹੀਂ ਪੀਠ ਰਿਪ ਕੋ ਦਿਖਰਾਈ,
ਕਦੇ ਵੈਰੀਆਂ ਨੂੰ ਵੇਖ ਕੇ ਡਰ ਕੇ ਪਿੱਠ ਦਿਖਾ ਕੇ ਨਹੀਂ ਭੱਜਿਆ, ਸਨਮੁਖ ਹੋ ਕੇ ਵੈਰੀਆਂ ਨਾਲ, ਜ਼ਾਲਮਾਂ ਨਾਲ ਜੂਝਦਾ ਰਿਹਾ।
ਇਮ ਕਰਤੇ ਨੇ ਸ਼ੁਭ ਗਤ ਪਾਈ,
ਇਉਂ ਸੇਵਾ ਕਰਦਿਆਂ ਨਾਮ ਜਪਦਿਆਂ ਮੁਕਤੀ ਦੀ ਦਾਤ ਇਸ ਸਿੱਖ ਨੇ ਪ੍ਰਾਪਤ ਕੀਤੀ ਹੈ।
ਅਪਰ ਅਨੇਕ ਸੂਰਮਾ ਆਏ,
ਅਨੇਕਾਂ ਹੀ ਹੋਰ ਵੀ ਸੂਰਮੇ ਧੰਨ ਗੁਰੂ ਅਰਜਨ ਦੇਵ ਜੀ ਦੇ ਪ੍ਰੇਰੇ ਹੋਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗੁਰਤਾ ਗੱਦੀ ਦੇ ਤਖ਼ਤ ਉੱਤੇ ਬੈਠੇ ਤਾਂ ਸਤਿਗੁਰਾਂ ਨੇ ਯੋਧਿਆਂ ਦੀ ਫੌਜ ਗੁਰੂ ਘਰ ਵਿੱਚ ਤਿਆਰ ਕਰਕੇ ਸੂਰਮਿਆਂ ਦੀ ਫੌਜ ਯੋਧਿਆਂ ਦੀ ਭਰਤੀ ਆਰੰਭ ਕੀਤੀ। ਉਦੋਂ ਅਨੇਕਾਂ ਹੀ ਸੂਰਮੇ ਸਤਿਗੁਰਾਂ ਦੇ ਪ੍ਰੇਰੇ ਹੋਏ ਗੁਰਸਿੱਖਾਂ ਦੀ ਫੌਜ ਵਿੱਚ, ਗੁਰੂ ਕੀ ਫੌਜ ਵਿੱਚ ਆ ਕੇ ਭਰਤੀ ਹੋਏ।
ਵੇਖ ਗੰਗੇ ਕਹੋ ਮੋਦ ਵਡਾਏ,
ਭਾਈ ਗੰਗੇ ਸਹਿਗਲ ਨੂੰ ਵੇਖ ਕੇ ਦੂਸਰੇ ਸੂਰਮੇ ਵੀ ਬੜੇ ਆਨੰਦ ਵਿੱਚ, ਬੜੇ ਉਤਸ਼ਾਹ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਬੜੀ ਸੇਵਾ ਕਰਦੇ ਆ। ਸਤਿ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਉਣ ਵਾਲੇ ਭਵਿੱਖ ਦਾ ਪਤਾ ਸੀ ਕਿ ਜ਼ਾਲਮਾਂ ਨੇ ਸਾਨੂੰ ਸ਼ਹੀਦ ਕਰ ਦੇਣਾ, ਔਰ ਇਹ ਸਿੱਖੀ ਫੁਲਵਾੜੀ ਦੀ ਰੱਖਿਆ ਲਈ, ਇਸ ਧਰਤੀ ਤੋਂ ਜਬਰ ਔਰ ਜ਼ੁਲਮ ਦਾ ਨਾਸ਼ ਕਰਨ ਲਈ ਗੁਰੂ ਸਾਹਿਬ ਨੂੰ ਸ਼ਸਤਰ ਚੁੱਕਣੇ ਪੈਣੇ ਹੈ, ਜੰਗ ਯੁੱਧ ਕਰਨੇ ਪੈਣੇ ਹੈ, ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਨੀ ਪੈਣੀ ਹੈ। ਉਹ ਤਿਆਰੀਆਂ ਆਪ ਪਹਿਲਾਂ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਰਵਾ ਰਹੇ ਹੈ, ਗੁਰਸਿੱਖਾਂ ਨੂੰ ਪ੍ਰੇਰਨਾ ਦੇ ਰਹੇ ਹੈ ਕਿ ਛੇਵੇਂ ਪਾਤਸ਼ਾਹ ਜੀ ਨੇ ਸੂਰਬੀਰ ਸ਼ਸਤਰਧਾਰੀ ਯੋਧਿਆਂ ਦੀ ਫੌਜ ਤਿਆਰ ਕਰਨੀ ਹੈ, ਤੁਸੀਂ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਗੁਰਸਿੱਖਾਂ ਦੀ ਸ਼ਸਤਰਧਾਰੀ ਯੋਧਿਆਂ ਦੀ ਫੌਜ ਵਿੱਚ ਨਾਲ ਸ਼ਾਮਲ ਹੋ ਭਰਤੀ ਹੋ ਕੇ ਸੇਵਾ ਕਰਨੀ। ਨੂੰ ਭਾਈ ਗੰਗਾ ਜੀ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਬੜਾ ਆਨੰਦ ਪ੍ਰਾਪਤ ਕੀਤਾ ਜੀਵਨ ਵਿੱਚ, ਔਰ ਭਾਈ ਗੰਗੇ ਨੂੰ ਵੇਖ ਵੇਖ ਕੇ ਅਨੇਕਾਂ ਗੁਰੂ ਕੇ ਸਿੱਖ ਸ਼ਸਤਰਧਾਰੀ ਯੋਧੇ ਬਣੇ।
ਦੋਹਰਾ ਹੁਤੋ ਤਪਾ ਹਰ ਬੰਸ ਇੱਕ,
ਅਗਲਾ ਪ੍ਰਸੰਗ ਸ਼ੁਰੂ ਹੋਇਆ। ਸਾਧ ਸੰਗਤ ਜੀ, ਇੱਕ ਬੜਾ ਭਾਰੀ ਗੁਰਸਿੱਖ ਭਾਈ ਹਰਬੰਸ, ਤਪਾ ਬੜੀ ਤਪੱਸਿਆ ਕਰਨ ਵਾਲਾ, ਨਾਮ ਜਪਣ ਵਾਲਾ, ਭਗਤੀ ਕਰਨ ਵਾਲਾ, ਇਹ ਗੁਰੂ ਕਾ ਪਿਆਰਾ ਸਿੱਖ ਤਪਾ ਭਾਈ ਹਰਬੰਸ ਹੋਇਆ ਹੈ।
ਸੇਵ ਕਰਹਿ ਧਰਮਸਾਲ,
ਧਰਮਸਾਲ ਦੀ ਗੁਰੂ ਘਰ ਦੀ ਸੇਵਾ ਕਰਦਾ।
ਥਕਤ ਜੋ ਸਿੱਖ ਤਿਸ ਕੇ ਚਰਨ,
ਜਿਹੜਾ ਸਿੱਖ ਥੱਕਿਆ ਹੋਇਆ ਗੁਰੂ ਘਰ ਵਿੱਚ ਧਰਮਸਾਲਾ ਵਿੱਚ, ਪਹਿਲਾਂ ਧਰਮਸਾਲ ਨਾਮ ਗੁਰਦੁਆਰੇ ਦਾ ਹੋਇਆ ਕਰਦਾ। ਭਾਈ ਗੁਰਦਾਸ ਜੀ ਨੇ ਵੀ ਕਿਹਾ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਸੋ ਭਾਈ, ਇਸ ਤਰ੍ਹਾਂ ਜਿਹੜਾ ਵੀ ਗੁਰੂ ਘਰ ਵਿੱਚ, ਗੁਰੂ ਕੀ ਧਰਮਸਾਲ ਵਿੱਚ ਥੱਕਿਆ ਹੋਇਆ ਰਾਹੀ ਪਾਂਧੀ ਗੁਰੂ ਕਾ ਸਿੱਖ ਆਉਂਦਾ ਇਸ ਕੋਲੇ,
ਧੋਏ ਤਪਤ ਜਲ ਨਾਲ,
ਸਭ ਤੋਂ ਪਹਿਲਾਂ ਆਏ ਥੱਕੇ ਹੋਏ ਸਿੱਖਾਂ ਦੇ ਗਰਮ ਪਾਣੀ ਕਰਕੇ, ਉਹਨਾਂ ਦੇ ਚਰਨ ਧੋਂਦਾ, ਬੜੇ ਪ੍ਰੇਮ ਨਾਲ ਸੇਵਾ ਕਰਦਾ।
ਚੌਪਈ ਦੇਖ ਸ਼ੁੱਧ ਭੋਜਨ ਅਚਵਾਵੇ,
ਫੇਰ ਭੁੱਖਾ ਵੇਖ ਕੇ ਸਿੱਖ ਨੂੰ ਉਸ ਨੂੰ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਕਰਦਾ।
ਨਿਸਾ ਸੁਪਤ ਕੇ ਪਾਏ ਦਬਾਵੇ,
ਔਰ ਰਾਤ ਨੂੰ ਸੁੱਤੇ ਪਏ ਸਿੱਖ ਦੇ ਚਰਨ ਘੁੱਟਦਾ, ਚਰਨ ਚਾਪੀ ਕਰਦਾ। ਆਖੋ ਭਾਈ ਵਾਹਿਗੁਰੂ, ਇਹ ਹੈ ਗੁਰੂ ਘਰ ਵਿੱਚ ਰਹਿਣ ਵਾਲੇ ਗੁਰਸਿੱਖਾਂ ਦੀ ਕਰਨੀ, ਜਿਹੜੇ ਗੁਰੂ ਕੇ ਗ੍ਰੰਥੀ, ਗੁਰੂ ਘਰ ਦੇ ਸੇਵਾਦਾਰ ਕਿਹੋ ਜਿਹੇ ਹੋਣੇ ਚਾਹੀਦੇ ਆ, ਉਹਨਾਂ ਦਾ ਐਸਾ ਜੀਵਨ ਹੋਣਾ ਚਾਹੀਦਾ ਜਿਹੋ ਜਿਹੇ ਇਹ ਸਿੱਖ ਹੋਏ ਆ। ਸੋ ਸਾਧ ਸੰਗਤ ਜੀ, ਇਹ ਨਹੀਂ ਕਿ ਸੁਬਹਾ ਸ਼ਾਮ ਹੀ ਆ ਕੇ ਜਿੰਦਾ ਖੋਲ੍ਹ ਕੇ ਸਵੇਰੇ ਨਿਤਨੇਮ ਕਰ ਲਿਆ, ਸ਼ਾਮ ਨੂੰ ਕਰ ਲਿਆ, ਦਿਨੇ ਕੋਈ ਵੀ ਗੁਰਦੁਆਰੇ ਨਾ, ਭਾਵੇਂ ਕੋਈ ਭੁੱਖਾ ਪਿਆਸਾ ਆ ਜਾਏ, ਖਾਲੀ ਮੁੜ ਜਾਏ, ਗੁਰੂ ਘਰ ਦੀ सेवा करनी बड़ी श्रद्धा नाल भाव नाल गुरु महाराज की हजूरी विच आए सिखा नू जल पानी प्रशादा छकाउणा। भगत पूरन सिंह जी अपने जीवन की गाथा दसते हैं। इन्हों का पिंड साध संघ जी खन्ने कोले रोणू नगर सी, राजे आल रोणू नगर है। एक बारी लुधियाने गए छोटे होंदे, अजे जवानी की उम्र शुरू होई सी। रात पै गई, उदों रेलां ते लोग सफर करते सन। सब तो पहला साध संगत जी इन्हां नूं ना तो खाण वास्ते कितों प्रशादा मिलिया, ना किते रहण वास्ते टिकाणा मिलिया। मंदिर विच गए, पहला ये ब्राह्मणा दे घर दा जन्म सी, इस करके अपना धार्मिक स्थान जाण के मंदिर विच गए। मंदिर दे पुजारी ने ना प्रशादा दिता, ना आराम वास्ते कमरा दिता, जवाब दे दिता। मसीत विच गए, उत्थों भी जवाब मिल गया। उत्थों पैदल तुर पे, चलते चलते साध संगत जी दुराहे दे कोले जिथे दसम पातशाह जी का स्थान है गुरद्वारा रेरू साहिब, इत्थे आ गए अद्धी रात नूं। धन महापुरख ब्रह्म ज्ञानी संत बाबा अतर सिंह जी रेरू साहब वाले रात नूं दरवाजे विच खड़े सन, मानो जिवें उड़ीक रहे सन। भगत जी नूं वेख के कहिंदे, आओ गुरसिख जी, जी आया नूं दर्शन दित्ते। महापुरख अंदर लै गए, गर्म पानी करके पहला पंज शनाना कराया, फिर साध संगत जी साफ सुखा तौलिया लैके चरण आते हाथ साफ किते, फिर बिस्तरा बिछा के उत्ते बिठाया। कहन लगे, तुसी इत्थे बैठो, मैं प्रशादा बना के लियाउणा। धन महापुरख संत बाबा अतर सिंह जी रेरू साहब वाले आप लंगर विच्चों गर्म गर्म प्रशादा बना के भगत जी दे अगे लै के आए। पहला हाथ तो आए, फिर प्रशादा छका के हाथ तो आए, फिर गर्म दुध का गड़बा लैके आए, शक्कर पा के दुध छकाया। कहन लगे, गुरमुख जी हुण तुसी आराम करो, चंगी तरह बड़े थके आए हो, सवेरे भी कुछ समा रह के इस तरह सेवा का सुभाग बख्शियो। महापुरख साध संगत जी भगत जी नूं कमरे विच पा के आप गोखे की छपड़ी ते सारी सारी रात एक लत दे भार खड़ो के जपजी साहब का 101 पाठ करते सन। आप हलवा के लंगर चलाउणा, आप हलवा के हत्थी सेवा करनी, इन्नी करनी सी उन्हां सतपुरशां दी। जदों दिन चढ़िया, महापुरख आए, फिर गर्म पानी नाल इशनान करा के प्रशादा छकाया, बड़ी सेवा कीती। भगत पूरन सिंह जी कहिंदे, उस रात दी सेवा ने, उस रात दे प्रेम और मिलाप ने मेरी जिंदगी बदलती। मैं गुरु घर दा उस दिन तो बाद मरीद बन गया, सिख बन गया। मन नूं कहा, मना असली गुरसिखी धर्म यह है, तू क्यों एवें होर थावां ते भटकदा, गुरु नानक साहब के चरणा नाल जुड़ जा। उस दिन तो सिखी धारण की, उस दिन तो गुरु घर नाल जुड़ गए। किड्डी वड्डी मानवता की सेवा की, पिंगलवाड़ा संस्था बना के। एक महापुरख की एक करनी वाले गुरसिख की सेवा ने जीवन विच बदला लिया था। साध संगत जी करनी ही है जिहड़ी जीवन नूं बदलन की समर्था रखती है। अज दुनिया भगत पूरन सिंह जी का नाम सारा संसार जानता, पर धन बाबा अतर सिंह जी रेरू साहब वालियां दी उह सेवा ने उन्हां नूं धनता दे योग बनाया, ऐसा जीवन। सो इस करके इत्थे भी गुरु के सिख की किड्डी वड्डी घालना। जे कोई सिख धर्मशाल विच आउंदा, चरण धो के भुखे नूं प्रसाद छकाउंदा, प्रशादा छका के जदों सिख सौ जांदा, उहदे चरण नपदा, चरण घुटदा है, चरण दबाउंदा, चरण चापी करदा है।
शीत काल पूरे तब दे तो,
जदों ठंड हुंदी है, जिहड़े ठंड विच जिन्हां कोले गर्म कपड़े नहीं हुंदे उन्हां नूं पूरे कंबल भी दंदा वंडदा है ठंड दे दिनां विच।
धर्मशाल लेपन कर ले तो,
पुराने समें विच कच्चे गुर अस्थान होया करदे। महापुरख संत बाबा सुंदर सिंह जी भिंडरां वालियां दा बचन है साध संगत जी, ओ क्या कर दे, पुराने समय च गुरद्वारे कच्चे सन, सिख पक्के सन। अज गुरद्वारे पक्के हो गए, सिखी विच बड़ी कचियाई साडे आ गई, बड़ा ढिलापण आ गया। साध संगत जी उदों गुर अस्थान कच्चे सन, ਇਸ ਕਰਕੇ ਰੋਜ਼ਾਨਾ ਲੇਪਨ ਕੀ ਪੋਚਾ ਫੇਰਨਾ, ਪਰੋਲਾ ਦੇਣਾ ਰੋਜ਼ ਮਿੱਟੀ ਦਾ, ਸਾਰੇ ਗੁਰ ਦਰਬਾਰ ਦੀ ਇਸ ਤਰ੍ਹਾਂ ਸੇਵਾ ਕਰਦਾ।
ਜਾਗੈ ਪ੍ਰਥਮ ਜੋ ਪਾਛਲ ਰਾਤੀ,
ਪਿਛਲੀ ਰਾਤ ਜਦੋਂ ਰਹਿ ਜਾਂਦੀ ਅੰਮ੍ਰਿਤ ਵੇਲੇ ਸਵਾ ਪਹਿਰ ਦੇ ਤੜਕੇ, ਅੰਮ੍ਰਿਤ ਵੇਲੇ ਉੱਠਦਾ ਭਾਈ ਹਰਬੰਸ ਤਪਾ,
ਜਲ ਕਰ ਤਪਤ ਨੁਲਾਏ ਪ੍ਰਭਾਤੀ,
ਆਪ ਇਸ਼ਨਾਨ ਕਰਕੇ ਜਿਹੜੀ ਸੰਗਤ ਆਉਂਦੀ ਸਿੱਖ ਆਉਂਦੇ ਉਹਨਾਂ ਨੂੰ ਠੰਡ ਵਿੱਚ ਗਰਮ ਪਾਣੀ ਕਰਕੇ ਉਹਨਾਂ ਦਾ ਇਸ਼ਨਾਨ ਕਰਵਾਉਂਦਾ।
ਪੜਤ ਰਹੇ ਪੁਨ ਸਤਿਗੁਰ ਬਾਣੀ,
ਸਾਰਾ ਦਿਨ ਸਾਰੀ ਰਾਤ ਸਤਿਗੁਰਾਂ ਦੀ ਬਾਣੀ ਪੜਿਆ ਕਰਦਾ, ਪੜਦਾ ਰਹਿੰਦਾ।
ਇਮ ਸੇਵਾ ਕੋਠਾਨ ਮਹਾਨੀ,
ਇਉਂ ਸੇਵਾ ਦੀ ਤਪੱਸਿਆ ਕਰਦਾ, ਇਉਂ ਬਹੁਤ ਗੁਰਸਿੱਖਾਂ ਦੀ ਸੰਗਤਾਂ ਦੀ ਗੁਰ ਅਸਥਾਨ ਦੀ ਭਾਈ ਹਰਬੰਸ ਤਪੇ ਨੇ ਸੇਵਾ ਕੀਤੀ।
ਕਵ ਗੁਰਦਾਸ ਕੀਨ ਜੋ ਬਾਣੀ,
ਜੋ ਭਾਈ ਗੁਰਦਾਸ ਜੀ ਦੀ ਬਾਣੀ ਹੈ, ਕਵਿਤ ਸਵਈਏ ਹੈ ਨਾ, ਉਹ ਜਿਹੜੀ ਭਾਈ ਗੁਰਦਾਸ ਜੀ ਦੀ ਬਾਣੀ ਹੈ।
ਇੱਕ ਦਿਨ ਪੜਤ ਹੋ ਤੋ ਰੁਚ ਠਾਨੀ,
ਜਵਾਨੀ ਰਾਤ ਸੀ ਇੱਕ ਦਿਨ ਬੜੀ ਰੁਚੀ ਨਾਲ ਬੜੇ ਪ੍ਰੇਮ ਨਾਲ ਭਾਈ ਗੁਰਦਾਸ ਜੀ ਦੀ ਬਾਣੀ ਪੜ ਰਹੇ ਸਨ।
ਕਿਤਕ ਸਿੱਖ ਬੋਲੇ ਤੇ ਸਿਪਾਹੀ,
ਕਿੰਨੇ ਕੁ ਸਿੱਖਾਂ ਨੇ ਸੁਣਿਆ ਕਿ ਭਾਈ ਹਰਬੰਸ ਭਾਈ ਗੁਰਦਾਸ ਦੀ ਬਾਣੀ ਪੜ ਰਿਹਾ, ਤਾਂ ਉਹਨਾਂ ਨੇ ਭਾਈ ਗੁਰਦਾਸ ਨੂੰ ਉਸੇ ਵਕਤ ਟੋਕਿਆ ਤੇ ਪੁੱਛਿਆ,
ਗੁਰਬਾਣੀ ਕਿਉਂ ਪੜ੍ਹਾ ਨਹੀਂ?
ਕਹਿਣ ਲੱਗਾ, ਤੂੰ ਗੁਰਬਾਣੀ ਕਿਉਂ ਨਹੀਂ ਪੜ੍ਹਦਾ? ਭਾਈ ਗੁਰਦਾਸ ਦੀ ਬਾਣੀ ਪੜ੍ਹੀ ਜਾਂਦਾ ਇੱਕ ਸਿੱਖ ਦੀ ਰਚਨਾ, ਗੁਰੂ ਕੀ ਬਾਣੀ ਕਿਉਂ ਨਹੀਂ ਪੜ੍ਹਦਾ ਹੈ? ਇਹ ਸਵਾਲ ਕੀਤਾ।
ਅਪਰ ਕਵਨ ਕੀ ਸਿੱਖ ਨਹਿ ਪੜ੍ਹੈ,
ਸਿੱਖ ਹੋਰਾਂ ਕਵੀਆਂ ਦੀ ਬਾਣੀ ਨਹੀਂ ਕਦੇ ਪੜ੍ਹਦੇ ਹਨ।
ਸਤਿਗੁਰ ਸ਼ਬਦ ਪ੍ਰੀਤ ਤੇ ਰੜੈ,
ਸਿੱਖਾਂ ਦੀ ਜਿਹੜੀ ਪ੍ਰੀਤੀ ਹੈ ਗੁਰੂ ਦੇ ਸ਼ਬਦਾਂ ਨਾਲ ਹੈ, ਬਾਣੀ ਨਾਲ ਹੈ। ਰੜੇ ਦਾ ਅਰਥ ਹੁੰਦਾ ਪੜ੍ਹਨਾ, ਤੇ ਸਿੱਖ ਬਾਰ ਬਾਰ ਰੜੇ ਉਚਾਰਨਾ, ਭਾਵ ਗੁਰੂ ਦੇ ਸ਼ਬਦਾਂ ਨੂੰ, ਗੁਰੂ ਕੀ ਬਾਣੀ ਨੂੰ ਪ੍ਰੀਤ ਨਾਲ ਪ੍ਰੇਮ ਨਾਲ ਉਚਾਰਦੇ ਆ, ਪੜ੍ਹਦੇ ਆ।
ਝਗੜ ਪਰਸ ਪਰ ਗੁਰ ਟਿਗਿਆ,
ਝਗੜਾ ਪੈ ਗਿਆ ਆਪਸ ਵਿੱਚ, ਭਾਈ ਹਰਬੰਸ ਕਹਿੰਦਾ ਮੈਂ ਪੜ੍ਹਨੀ ਹੈ, ਰੋਜ਼ ਪੜ੍ਹਦਾ ਗੁਰਬਾਣੀ ਤੋਂ ਬਿਨਾਂ, ਇਹ ਕਹਿੰਦੇ ਤੂੰ ਪੜ੍ਹਦਾ ਕਿਉਂ ਹੈ? ਝਗੜਾ ਪੈ ਗਿਆ ਆਪਸ ਵਿੱਚ, ਇਹ ਝਗੜਾ ਝਗੜਦੇ ਝਗੜਦੇ ਇਹ ਸਿੱਖ ਅਤੇ ਭਾਈ ਹਰਬੰਸ ਗੁਰੂ ਅਰਜਨ ਦੇਵ ਜੀ ਦੇ ਕੋਲੇ ਆ ਗਏ।
ਬਾਦ ਪ੍ਰਸੰਗ ਜੋ ਸਕਲ ਸੁਣਾਏ,
ਜੋ ਝਗੜਾ ਹੋਇਆ ਸੀ ਉਹ ਸਾਰਾ ਪ੍ਰਸੰਗ, ਸਾਰੀ ਗੱਲਬਾਤ ਸਤਿਗੁਰਾਂ ਨੂੰ ਦੱਸੀ।
ਇਹ ਸਭ ਵਰਜਤ ਤਰਕ ਤੇ ਅਹੀ,
ਭਾਈ ਹਰਬੰਸ ਕਹਿਣ ਲੱਗਾ ਮਹਾਰਾਜ ਮੈਂ ਭਾਈ ਗੁਰਦਾਸ ਦੀ ਬਾਣੀ ਪੜ੍ਹਦਾ ਹੈ, ਮੈਨੂੰ ਉਹਨਾਂ ਦੀ ਬਾਣੀ ਪੜ੍ਹਨ ਤੋਂ ਵਰਜਦੇ ਆ, ਰੋਕਦੇ ਆ ਔਰ ਤਰਕਾਂ ਕਰਦੇ ਆ।
ਪੜਨ ਗਿਰਾ ਗੁਰਦਾਸ ਜੋ ਕਹੀ,
ਜੋ ਭਾਈ ਗੁਰਦਾਸ ਜੀ ਨੇ ਬਾਣੀ ਕਹੀ ਹੈ ਮੈਂ ਤਾਂ ਉਸ ਦਾ ਪਾਠ ਕਰਦਾ ਸੀ ਨਾਲ।
ਸੁਣ ਸ਼੍ਰੀ ਅਰਜਨ ਬਾਕ ਉਚਾਰਾ,
ਸਿੱਖ ਦੀ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ,
ਜਿਸ ਮੈਂ ਸ਼੍ਰੀ ਗੁਰ ਸੁਜਸ ਉਚਾਰਾ।
ਕਹਿੰਦੇ ਭਾਈ ਗੁਰਦਾਸ ਦੀ ਬਾਣੀ ਵਿੱਚ ਤਾਂ ਗੁਰੂ ਦਾ ਜਸ ਹੈ, ਗੁਰੂ ਦਾ ਜਾਸੀ ਉਚਾਰਨ ਕੀਤਾ ਹੋਇਆ, ਗੁਰੂ ਕੀ ਮਹਿਮਾ ਹੀ ਇਸ ਬਾਣੀ ਵਿੱਚ ਸਾਰੀ ਗਾਈ ਹੋਈ ਹੈ।
ਸਤਨਾਮ ਕੀ ਮਹਿਮਾ ਕਹੀ,
ਵਾਹਿਗੁਰੂ ਦੇ ਨਾਮ ਦੀ ਮਹਿਮਾ ਹੀ ਕਹੀ ਹੋਈ ਹੈ ਸਾਰੀ ਭਾਈ ਗੁਰਦਾਸ ਜੀ ਨੇ।
ਤਿਸ ਕਹੋ ਪੜੋ ਨਾ ਤਰਕੋ ਨਹੀਂ,
ਸੋ ਤਰਕੋ ਨਹੀਂ। ਮਹਾਰਾਜ ਕਹਿਣ ਲੱਗੇ ਭਾਈ ਉਹ ਬਾਣੀ ਕਿਉਂ ਨਹੀਂ ਪੜ੍ਹਨੀ? ਪੜੋ, ਉਹਦੇ ਤੇ ਤਰਕਾਂ ਨਹੀਂ ਕਰਨੀਆਂ, ਸ਼ੰਕਾਵਾਂ ਨਹੀਂ ਕਰਨੀਆਂ, ਐਵੇਂ ਕਈ ਤਰ੍ਹਾਂ ਦੇ ਸਵਾਲ ਨਹੀਂ ਪੈਦਾ ਕਰਨੇ, ਭਾਈ ਗੁਰਦਾਸ ਦੀ ਬਾਣੀ ਜ਼ਰੂਰ ਪੜ੍ਹਨੀ ਹੈ।
ਸਤਿਗੁਰ ਸਮਤਾ ਚਾਹੇ ਜੇ ਮੂੜ,
ਜਿਹੜਾ ਕੋਈ ਮੂਰਖ ਗੁਰੂ ਕੀ ਬਰਾਬਰਤਾ ਕਰਨਾ ਚਾਹੁੰਦਾ ਹੈ,
ਕਿਮ ਲਖ ਸਕੈ ਜੇ ਆਸ਼ਾ ਗੂੜ,
ਗੁਰੂ ਦੇ ਸਿਧਾਂਤ ਨੂੰ ਉਹ ਕਿਵੇਂ, ਗੁਰੂ ਦੀ ਮਹਿਮਾ ਨੂੰ ਕਿਵੇਂ ਸਮਝ ਸਕਦਾ? ਗੁਰੂ ਕਾ ਸਿਧਾਂਤ, ਗੁਰੂ ਕੀ ਕਰਨੀ ਬੜੀ ਡੂੰਘੀ ਹੈ।
ਸੋ ਨਾ ਪੜੋ ਕਰੋ ਤਿਸ ਤਰਕ,
ਮਹਾਰਾਜ ਕਹਿਣ ਲੱਗੇ ਭਾਈ ਹੁਣ ਇੱਥੋਂ ਆ ਕੇ ਸਪਸ਼ਟ ਹੋ ਰਿਹਾ ਕਿ ਜਿਹੜਾ ਬੰਦਾ ਗੁਰੂ ਕੀ ਬਰਾਬਰਤਾ ਕਰਦਾ, ਗੁਰੂ ਕੀ ਬਾਣੀ ਦੇ ਬਰਾਬਰ ਆਪਣੀ ਬਾਣੀ ਰਚਦਾ ਵੀ ਮੇਰੀ ਬਾਣੀ ਵੱਡੀ ਹੈ, ਗੁਰੂ ਕੀ ਬਾਣੀ ਮੇਰੇ ਨਾਲੋਂ ਛੋਟੀ ਹੈ, ਇਹੋ ਜਿਹਾ ਮੂਰਖ ਗੁਰੂ ਦੇ ਸਿਧਾਂਤ ਨੂੰ ਨਹੀਂ ਜਾਣ ਸਕਦਾ। ਸੋ ਇਹੋ ਜਿਹੇ ਮਨਮਤੀਆਂ ਦੀ, ਦੇਹਧਾਰੀਆਂ ਦੀ ਔਰ ਮਨੁੱਖਾਂ ਦੀ ਬਾਣੀ ਕਦੇ ਵੀ ਨਹੀਂ ਪੜ੍ਹਨੀ, और उस नू तर्क नाम त्याग देना छड़ देना है।
जो सिख पढ़े पर मत फर्क
मारा कहने भाई गुरदास दी बाणी नू छड़ के जेड़ा मन मुखा दी बनाई कविता नू उना दी बनाई रचना नू पढ़ेगा उदी बुद्धि विच फर्क पै जाएगा।
अपर जे गुरबानी अनुसार
जेड़ी कोई रचना गुरबानी दे अनुसार है
कै वर्णन जे प्रभ अवतार
जिदे विच प्रभु दे अवतारां दी परमेश्वर दी वाहिगुरु दी प्रभु अवतार परमेश्वर दी जिदे विच महिमा कही गई है।
सतगुर हर सबदनी बानी
सतगुरु दे नाल ते परमेश्वर दे नाल जेड़ी बाणी संबंध रखदी है वाहिगुरु नाल सतगुरां नाल जेड़ी बाणी जेड़ी रचना जोड़दी है।
पढ़ो सुनो निश्चय और ठानी
सिखो पढ़नी भी है सुननी भी है और निश्चय भी मन विच भाव श्रद्धा भी उस प्रति बना के रखनी है भरोसा बना के रखना कदे तर्क नहीं करनी।
मत सर कर गुर सोजन करी
जिन्हां गुरु साहब दे नाल ईरखा करके जिन्हां ने बराबर बाणी लिखी है गुरु साहब दी बराबरता करन वास्ते
कै बिशन कै नर कर कब धरी
नर कथ धरी जां जिहदे पढ़ नाल वकार मन विच पैदा हुंदे जिहदे विच विशेयां दी कथा कीती गई है ऐसी जड़ी रचना है
दिन को पढ़न बाद है ऐसे
उनू पढ़ना व्यर्थ है ओ कदे भी नहीं पढ़ना भूल करके भी
बिन बरखा कन गरजत जैसे
जिवें पानी बरखा बिन बरखा बिना बरखा तो बिना मीह तो बदल सुक्का ही गरजी जावे उदा कोई लाभ नहीं हुंदा।
जिस मैं गुर अर हर तरकंते
एहो जे लोकां दी रचना नहीं पढ़नी जिस विच गुरु उत्ते ते परमेश्वर दे उत्ते तर्क कीती गई है परमेश्वर ते गुरुआं ते शंका कीती जावे जिस बाणी विच जिस रचना विच
नरक परह जे पढ़े सुनंते
आखो भाई वाहिगुरु मारा कहिंदे ओ नरक विच परेगा पवेगा जिहड़ा पढ़ेगा भी और सुनेगा पन सुन वाला नरकां विच जाके पै जाएगा। साध संगत जी अज साडे कोले सिखां विच कुछ ऐसे लोग पैदा हो गए है सिखी बाणी विच जिहड़े अज गुरबाणी उत्ते भी तर्क कर रहे हैं। भाई गुरदास जी दी बाणी नूं की कहिंदे कहिंदे ब्राह्मणवाद है सारा दसम पातशाह जी की बाणी श्री दसम ग्रंथ साहब उत्ते बड़ियां तर्कां कर रहे हैं। आ भाई साहब भाई संतोख सिंह जी ने श्री गुरु नानक प्रकाश श्री गुरु प्रताप सूरज ग्रंथ क्या कमाल दी गुरु साहब जी की महिमा उन्होंने की है किन्ने प्रेम विच किन्नी श्रद्धा विच भिज के किड्डा वड्डा गुर इतिहास रचिया अज इन्हां गुर इतिहासां उत्ते भी मनमतीए लोग शंका कर रहे उंगलियां चुक रहे हैं अपना जीवन साध संगत जी भोरा जिन्ना भी चंगा नहीं ते तर्कां महापुरख ब्रह्म ज्ञानी भाई गुरदास जी वर्गे महापुरखां दे उत्ते जिन्हां ने सारा श्री गुरु ग्रंथ साहब अपने हथी लिखिया और लिखाया भी गुरु अर्जन देव जी ने उन्हां उत्तों और धन गुरु अर्जन देव जी ने बचन किते भाई गुरदास तेरी बाणी गुरु ग्रंथ साहब जी की चाबी है गुरु ग्रंथ साहब जिंदा है तेरी जिमें जिंदा चाबी तो बिना नहीं खुल सकता जिंदरा इस तरह तेरी बाणी जो तू कवित सवैये बारह रचिया तेरी बाणी पढ़े तो विचारे तो बिना गुरु ग्रंथ साहब का सिद्धांत नहीं खुलेगा समझ नहीं आवेगा एडा वड्डा वरदान दिता अज भाई गुरदास जी की बाणी उत्ते नवे जम पे सिख जिहड़े उठ पे है तर्कां करन साध संगत जी उन्हां लोकां तो सावधान रहना उन्हां लोकां दीआं गल्लां दे विच नहीं कदे आउणा उन्हां ने तां अज बड़ा कूड दा प्रचार शुरू कीता होया गुरबाणी उत्ते भी दसम पिता की बाणी ते भी भाई गुरदास ते भी गुर इतिहास उत्ते भी सो साध संगत जी इहो जिहां दीआं गल्लां इहो जिहां दे सिद्धांत पढ़न सुनन वाला भी नरकां विच पवेगा भुल के भी नहीं इहो जिहां दी गल कदे कन्नां विच भी नहीं पैण देनी। इस करके ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ, ਮੇਰੇ ਮੋਹਨ ਸਰਬਨੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਹੋ ਜਾਏ। ਸਾਖਤਾਂ ਦੇ ਬੋਲ, ਨਿੰਦਕਾਂ ਦੇ ਬੋਲ, ਗੁਰੂ ਘਰਾਂ ਦੇ ਦੋਖੀਆਂ ਦੇ ਬੋਲ ਕਦੇ ਕੰਨਾਂ ਵਿੱਚ ਪੈਣ ਨਹੀਂ ਦੇਣੇ, ਉਹਨਾਂ ਤੋਂ ਬਚ ਕੇ ਰਹਿਣਾ। ਔਰ ਉਹਨਾਂ ਲੋਕਾਂ ਦਾ ਬਾਦਲੀਲ ਸਾਧ ਸਿੰਘ ਜੀ ਜੋ ਅੱਜ ਉਹ ਗੁਰਬਾਣੀ ਨੂੰ ਨੀਵਾਂ ਦਿਖਾ ਰਹੇ ਹੈ, ਗੁਰ ਸਿਧਾਂਤਾਂ ਦੀਆਂ ਧਜੀਆਂ ਉਡਾ ਰਹੇ, ਉਹਨਾਂ ਦਾ ਖੰਡਨ ਕਰਕੇ ਖਾਲਸੇ ਨੂੰ ਅਸਲੀ ਸਿਧਾਂਤ ਦੀ ਜਾਣਕਾਰੀ ਦੇਣੀ ਸਾਡਾ ਸਾਰਿਆਂ ਦਾ ਫਰਜ਼ ਹੈ। ਸੋ ਸਾਧ ਸੰਗਤ ਜੀ, ਉਹਨਾਂ ਲੋਕਾਂ ਤੋਂ ਸਾਵਧਾਨ ਰਹੋ। ਇੱਥੇ ਗੁਰੂ ਸਾਹਿਬ ਬਾਰ ਬਾਰ ਤਾਕੀਦ ਕਰ ਰਹੇ ਹੈ, ਸਿੱਖਾਂ ਨੇ ਕਿਹਾ ਵੀ ਮਹਾਰਾਜ ਦੀ ਬਾਣੀ ਨੂੰ ਛੱਡ ਕੇ ਭਾਈ ਗੁਰਦਾਸ ਜੀ ਕਿਉਂ ਪੜ੍ਹਦਾ। ਇਹ ਸਾਰਾ ਹੀ ਉੱਤਰ ਆ ਗਿਆ ਭਾਈ ਗੁਰਦਾਸ ਜੀ ਬਾਬਤ। ਮਹਾਰਾਜ ਕਹਿੰਦੇ ਕਿਉਂ ਨਹੀਂ ਪੜ੍ਹਨੀ, ਜ਼ਰੂਰ ਪੜ੍ਹਨੀ ਹੈ ਭਾਈ ਗੁਰਦਾਸ ਦੀ ਬਾਣੀ। ਇਸ ਕਰਕੇ ਜਿਸ ਬਾਣੀ ਵਿੱਚ ਗੁਰੂ ਕੀ ਪਰਮੇਸ਼ਰ ਦੀ ਮਹਿਮਾ ਕੀਤੀ ਗਈ ਹੈ, ਉਸ ਬਾਣੀ ਨੂੰ ਪੜ੍ਹਨਾ, ਉਹਦੀ ਵਿਚਾਰ ਵੀ ਕਰਨੀ ਹੈ। ਜਿਹੜੀਆਂ ਸਾਧ ਸੰਗਤ ਜੀ ਰਾਸ ਲੀਲਾ ਦਾ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਵਰਣਨ ਹੈ, ਜਿਨ੍ਹਾਂ ਨਾਲ ਗੁਰੂ ਤੋਂ ਬੰਦਾ ਬੇਮੁਖ ਹੋ ਜਾਂਦਾ, ਗੁਰੂ ਨਾਲ ਈਰਖਾ ਕਰਕੇ ਜਿਨ੍ਹਾਂ ਨੇ ਆਪਣੀਆਂ ਕਵਿਤਾਵਾਂ ਬਣਾਈਆਂ, ਜਾਂ ਜਿਨ੍ਹਾਂ ਨੂੰ ਪੜ੍ਹ ਕੇ ਮਨ ਵਿੱਚ ਵਿਸ਼ਾ ਪੈਦਾ ਹੁੰਦੇ ਹੈ, ਉਹਨਾਂ ਤੋਂ ਹਮੇਸ਼ਾ ਸੰਕੋਚ ਰੱਖਣਾ। ਉਹ ਕਦੇ ਭੁੱਲ ਕੇ ਵੀ ਨਹੀਂ ਪੜ੍ਹਨੇ, ਕਿੱਸੇ ਕਾਵਿ ਕਹਾਣੀਆਂ ਨਹੀਂ ਪੜ੍ਹਨੀਆਂ, ਗੁਰੂ ਕੀ ਬਾਣੀ ਜ਼ਰੂਰ ਪੜ੍ਹਨੀ ਹੈ। ਗੁਰੂ ਕਾ ਸਿਧਾਂਤ ਜਿਨ੍ਹਾਂ ਗੁਰਸਿੱਖਾਂ ਨੇ, ਧੰਨ ਭਾਈ ਗੁਰਦਾਸ ਜੀ, ਧੰਨ ਭਾਈ ਨੰਦ ਲਾਲ ਸਿੰਘ ਜੀ, ਗੁਰੂ ਕੇ ਰਹਿਤ ਨਾਮੇ, ਸ਼੍ਰੀ ਗੁਰੂ ਨਾਨਕ ਪ੍ਰਕਾਸ਼, ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਇਹ ਸਾਰੀਆਂ ਰਚਨਾਵਾਂ ਪੜ੍ਹਨੀਆਂ ਅਤੇ ਸੁਣਨੀਆਂ ਹਨ।
ਹਰ ਕੀਨਸ ਗੁਰਦਾਸ ਜੋ ਬਾਣੀ,
ਮਹਾਰਾਜ ਕਹਿੰਦੇ ਭਾਈ ਹਰ ਕੀਨਸ ਗੁਰਦਾਸ ਜੋ ਬਾਣੀ, ਜਿਹੜੀ ਭਾਈ ਗੁਰਦਾਸ ਦੀ ਬਾਣੀ ਹੈ, ਜੋ ਭਾਈ ਗੁਰਦਾਸ ਨੇ ਬਾਣੀ ਉਚਾਰੀ ਹੈ,
ਗੁਰਬਾਣੀ ਕੇ ਆਸ਼ੇ ਸਾਨੀ,
ਮਹਾਰਾਜ ਕਹਿੰਦੇ ਉਹ ਸਾਰੀ ਗੁਰਬਾਣੀ ਦੇ ਆਸ਼ੇ ਸਿਧਾਂਤ ਦੇ ਅਨੁਸਾਰ ਹੈ। ਸਾਨੀ ਦਾ ਅਰਥ ਮਿਲੀ ਹੋਈ ਹੈ, ਗੁਰਬਾਣੀ ਦੇ ਸਿਧਾਂਤ ਦੇ ਨਾਲ ਮਿਲੀ ਹੋਈ ਉਹ ਬਾਣੀ ਹੈ। ਭਾਈ ਗੁਰਦਾਸ ਦੀ ਬਾਣੀ ਵਿੱਚ ਗੁਰੂ ਕਾ ਹੀ ਸਾਰਾ ਸਿਧਾਂਤ ਰੱਖਿਆ ਹੋਇਆ ਹੈ।
ਐਸੀ ਪਠਵੇ ਗੁਰਮਤ ਪਾਵੇ,
ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜਾ ਭਾਈ ਗੁਰਦਾਸ ਦੀ ਬਾਣੀ ਪੜ੍ਹੇਗਾ, ਐਸੀ ਬਾਣੀ ਨੂੰ ਵਿਚਾਰੇਗਾ, ਗੁਰਮਤ ਨੂੰ ਪਾ ਲਏਗਾ, ਗੁਰਮਤ ਦੀ ਪ੍ਰਾਪਤੀ ਹੋਵੇਗੀ ਉਸ ਨੂੰ।
ਸਤਿਗੁਰ ਸ਼ਰਧਾ ਹਿਰਦੈ ਵਧਾਵੇ,
ਸਤਿਗੁਰੂ ਪ੍ਰਤੀ ਹਿਰਦੇ ਵਿੱਚ ਬਹੁਤ ਸ਼ਰਧਾ ਵੱਧ ਜਾਂਦੀ ਹੈ, ਬਹੁਤ ਭਾਵਨਾ ਮਨ ਜਿਹੜਾ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਔਰ ਸ਼ਰਧਾ ਵਿੱਚ ਵਾਧਾ ਹੁੰਦਾ ਹੈ।
ਸਿੱਖੀ ਕੋ ਪ੍ਰਾਪਤ ਨਰ ਹੋਏ,
ਉਹ ਨਰ ਉਹ ਮਨੁੱਖ ਸਿੱਖੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਹਰ ਗੁਰ ਜਸ ਤਰਕ ਨਹਿ ਕੋਏ,
ਇਸ ਕਰਕੇ ਗੁਰਸਿੱਖੋ ਜੇ ਜਿਸ ਬਾਣੀ ਵਿੱਚ ਭਾਈ ਗੁਰਦਾਸ ਦੀ ਬਾਣੀ ਵਿੱਚ ਪਰਮੇਸ਼ਰ ਦਾ ਜਸ, ਗੁਰੂ ਦਾ ਜਸ ਕੀਤਾ ਗਿਆ, ਉਸ ਉੱਤੇ ਕਦੇ ਤਰਕ ਨਹੀਂ ਕਰਨੀ, ਸ਼ੰਕਾ ਨਹੀਂ ਕਦੇ ਕਰਨੀ ਮਨ ਵਿੱਚ।
ਰੁਚ ਸੋ ਪੜ੍ਹੋ ਸੁਣੋ ਸੁਖ ਪਾਵੋ,
ਰੁਚੀ ਨਾਲ ਪੜ੍ਹਨੀ ਵੀ ਔਰ ਸੁਣਨੀ ਵੀ ਹੈ। ਜਿਹੜਾ ਪੜ੍ਹੇ ਸੁਣੇਗਾ ਉਸ ਨੂੰ ਬਹੁਤ ਸੁਖ ਪ੍ਰਾਪਤ ਹੋਣਗੇ।
ਗੁਰ ਕੀ ਪ੍ਰਭ ਕੀ ਕਥਾ ਸੁਣਾਵੋ,
ਗੁਰੂ ਦੀ ਅਤੇ ਪਰਮੇਸ਼ਰ ਦੀ ਕਥਾ ਸੰਗਤਾਂ ਨੂੰ ਇਸ ਬਾਣੀ ਦੁਆਰਾ ਸਰਵਣ ਕਰਾਉਣੀ ਹੈ, ਭਾਈ ਗੁਰਦਾਸ ਜੀ ਦੀ ਰਚਨਾ ਦੁਆਰਾ ਜਾਂ ਇਸ ਤੋਂ ਇਲਾਵਾ ਗੁਰਬਾਣੀ ਦੀ ਪਰਮੇਸ਼ਰ ਦੀ ਹਮੇਸ਼ਾ ਵਾਸਤੇ ਕਥਾ ਦਾ ਕਥਨ ਕਰਨਾ ਔਰ ਸੰਗਤਾਂ ਨੂੰ ਸੁਣਾਉਣਾ ਹੈ।
ਸ਼੍ਰੀ ਅਰਜਨ ਤੇ ਸੁਣ ਸਭ ਮਾਨੀ,
ਧੰਨ ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਕਹਿ ਦਿੱਤਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਬੰਦਿਆਂ ਦੀਆਂ ਬਣਾਈਆਂ ਰਚਨਾਵਾਂ ਨਹੀਂ ਪੜ੍ਹਨੀਆਂ, ਗੁਰੂ ਕੀ ਬਣਾਈ ਜਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਪ੍ਰਮਾਣਿਕ ਕਰ ਲਿਆ ਉਹਨਾਂ ਦੀ ਰਚਨਾ ਜ਼ਰੂਰ ਪੜ੍ਹਨੀ ਹੈ। ਭਾਈ ਗੁਰਦਾਸ ਦੀ ਬਾਣੀ ਪ੍ਰਮਾਣਨੀਕ ਹੈ, ਭਾਈ ਨੰਦ ਲਾਲ ਸਿੰਘ ਜੀ ਦੀ ਬਾਣੀ ਦਸਮ ਪਿਤਾ ਜੀ ਨੇ ਆਪ ਪ੍ਰਮਾਣਨੀਕ ਕੀਤੀ ਹੈ। ਇਸ ਕਰਕੇ ਸਾਧ ਸੰਗਤ ਜੀ, ਇਸ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਸਾਰਾ ਕਲਗੀਧਰ ਪਾਤਸ਼ਾਹ ਜੀ ਦਾ ਆਪ ਉਚਾਰਨ ਕੀਤਾ ਹੋਇਆ ਇਹ ਪਾਵਨ ਦਸਮ ਪਾਤਸ਼ਾਹ ਜੀ ਦਾ ਸਰੂਪ ਹੈ। ਇਸ ਤੋਂ ਇਲਾਵਾ ਗੁਰਪ੍ਰਤਾਪ ਸੂਰਜ ਗ੍ਰੰਥ ਨਾਨਕ ਪ੍ਰਕਾਸ਼ ਗੁਰ ਇਤਿਹਾਸ ਇਹ ਗੁਰੂ ਕੇ ਪੰਥ ਨੇ ਸਤਿਗੁਰੂ ਜੀ ਦੀ ਮਹਿਮਾ ਭਰੀ ਹੋਈ ਮਹਾਨ ਇਹ ਰਚਨਾਵਾਂ ਪ੍ਰਵਾਨ ਕੀਤੀਆਂ ਹਨ। ਸੋ ਇਹ ਪ੍ਰਮਾਣ ਨਹੀਂ ਕਿ ਇਹਨਾਂ ਉੱਤੇ ਮੋਹਰ ਲੱਗੀ ਹੋਈ ਹੈ। ਲੱਖ ਕੋਈ ਸ਼ੰਕੇ ਪੈਦਾ ਕਰੇ, ਇਹਨਾਂ ਲੋਕਾਂ ਦੇ ਸ਼ੰਕਿਆਂ ਪੰਕਿਆਂ ਦੀ ਪਰਵਾਹ ਨਹੀਂ ਕਰਨੀ। ਆਪਾਂ ਗੁਰਸਿੱਖੋ ਗੁਰੂ ਸਾਹਿਬ ਜੀ ਦੀ ਮਹਿਮਾ ਵਿੱਚੋਂ ਪਰਮੇਸ਼ਰ ਦੀ ਮਹਿਮਾ ਵਿੱਚੋਂ ਆਪਣੇ ਜੀਵਨ ਵਿੱਚ ਵਾਹਿਗੁਰੂ ਦੇ ਪ੍ਰੇਮ ਦਾ ਰਸ ਲੈਣਾ ਹੈ। ਇਹ ਜੀਵਨ ਵਿੱਚ ਆਪਾਂ ਆਨੰਦ ਪ੍ਰਾਪਤ ਕਰਨਾ, ਸ਼ੁਭ ਸਿੱਖਿਆਵਾਂ ਨੂੰ ਧਾਰਨ ਕਰਨਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਆਗਿਆ ਕੀਤੀ ਹੈ,
ਸੁਣ ਸ਼੍ਰੀ ਅਰਜਨ ਤੇ ਸੁਣ ਸਭ ਮਾਨੀ।
ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਸੁਣ ਕੇ ਸਾਰਿਆਂ ਨੇ ਇਹ ਗੁਰੂ ਕੀ ਸਿੱਖਿਆ ਨੂੰ ਸਤ ਕਰਕੇ ਮੰਨਿਆ ਹੈ।
ਪਠਨ ਲੱਗੇ ਗੁਰ ਕ੍ਰਿਤ ਮਹਾਨੀ।
ਸਾਰੇ ਸਿੱਖ ਗੁਰੂ ਕੀ ਬਾਣੀ ਔਰ ਗੁਰੂ ਕੀ ਮਹਿਮਾ ਵਾਲੀ ਕਿਰਤ ਜੋ ਕੀਤੀ ਹੈ, ਜਿਵੇਂ ਭਾਈ ਸਾਹਿਬ ਨੇ ਕੀਤੀ ਹੈ ਰਚਨਾ, ਸਾਰੇ ਗੁਰੂ ਕੇ ਸਿੱਖ ਉਸ ਬਾਣੀ ਨੂੰ ਪੜ੍ਹਨ ਲੱਗ ਪਏ। ਸੋ ਇਹ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ, ਸਿੱਖਾਂ ਦਾ ਸ਼ੰਕਾ ਵੀ ਮਿਟਿਆ ਔਰ ਸਾਨੂੰ ਵੀ ਸਿੱਧੇ ਰਸਤੇ 'ਤੇ ਗੁਰੂ ਸਾਹਿਬ ਜੀ ਨੇ ਪਾਇਆ। ਸਾਧ ਸੰਗਤ ਜੀ ਜਿਹੜੇ ਅੱਜ ਸ਼ੰਕਾਵਾਂ ਕਰ ਰਹੇ ਹੈ ਨਾ, ਉਹਨਾਂ ਸਾਰੀਆਂ ਸ਼ੰਕਾਵਾਂ ਦਾ ਉੱਤਰ ਗੁਰੂ ਸਾਹਿਬ ਨੇ ਸਮੇਂ ਸਮੇਂ ਆਪ ਦੇ ਦਿੱਤਾ। ਦੁਬਾਰਾ ਕਿਸੇ ਨੂੰ ਉਹ ਸ਼ੰਕਾ ਕਰਨ ਦਾ ਅਧਿਕਾਰ ਨਹੀਂ, ਨਾ ਕੋਈ ਹੱਕ ਹੈ ਤੇ ਨਾ ਹੀ ਅਸੀਂ ਇਹ ਕਿਸੇ ਨੂੰ ਹੱਕ ਦੇਣਾ ਵੀ ਹੈ। ਇਹ ਕੱਲ ਦੇ ਉੱਠ ਕੇ ਚੌਧਰੀ ਨਾ ਗੁਰੂ ਕੀ ਬਾਣੀ ਦਾ ਅਭਿਆਸ, ਨਾ ਸਿਮਰਨ, ਨਾ ਗੁਰਸਿੱਖੀ ਦੀ ਰਹਿਤ, ਨਾ ਕੋਈ ਕੁਰਬਾਨੀ, ਨਾ ਕੋਈ ਸੇਵਾ, ਨਾ ਕੋਈ ਪੰਥ ਲਈ ਦਰਦ। ਸਾਧ ਸੰਗਤ ਜੀ ਚਾਰ ਕਿਤਾਬਾਂ ਪੜ੍ਹ ਕੇ ਵੱਡੇ ਪ੍ਰਚਾਰਕ ਬਣ ਜਾਂਦੇ ਹੈ, ਕੌਮ ਨੂੰ ਦੁਬਧਾ ਵਿੱਚ ਪਾਈ ਜਾਂਦੇ ਹੈ। ਇਹਨਾਂ ਲੋਕਾਂ ਨੂੰ ਬਿਲਕੁਲ ਆਪਾਂ ਤਕੜਿਆਂ ਹੋ ਕੇ ਸਾਰੀ ਕੌਮ ਨੇ, ਸਾਰੇ ਸਿੰਘਾਂ ਨੇ, ਸਾਰੀਆਂ ਜਥੇਬੰਦੀਆਂ ਇਹਨਾਂ ਦਾ ਡਟ ਕੇ ਮੁਕਾਬਲਾ ਕਰਨਾ। ਭਾਈ ਗੁਰਦਾਸ ਜੀ ਨੇ ਪਿਰਥੀਏ ਵਰਗੇ ਦਾ ਪਾ ਜੋ ਘੇੜਿਆ ਸੀ, ਗੁਰੂ ਸਾਹਿਬ ਦੇ ਬਰਾਬਰ ਬਣ ਬਣ ਬੈਠ ਗਿਆ। ਜੇ ਭਾਈ ਗੁਰਦਾਸ ਜੀ ਇੰਨੀ ਕੁਰਬਾਨੀ ਨਾ ਕਰਦੇ ਤਾਂ ਪਿਰਥੀਏ ਨੇ, ਮੀਣਿਆ ਨੇ ਬਹੁਤ ਵੱਡਾ ਗੁਰੂ ਘਰ ਦਾ ਨੁਕਸਾਨ ਕਰਨਾ ਸੀ। ਇਹ ਸਮੇਂ ਸਮੇਂ ਸਾਧ ਸੰਗਤ ਜੀ ਜਦੋਂ ਇਹੋ ਜਿਹੀਆਂ ਕਾਂਗਿਆਰੀਆਂ ਉੱਠੀਆਂ, ਗੁਰਸਿੱਖਾਂ ਨੇ ਇਹਨਾਂ ਨੂੰ ਉੱਥੇ ਥਾਂ ਹੀ ਰਗੜ ਕੇ ਦਬਾ ਦਿੱਤਾ, ਇਹਨਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ। ਇਸੇ ਤਰ੍ਹਾਂ ਆਪਣਾ ਜਿਹੜਾ ਇਹ ਸਮਾਂ ਚੱਲ ਰਿਹਾ, ਬੜਾ ਭਿਆਨਕ ਸਮਾਂ ਕੌਮ ਉੱਤੇ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਗੁਰਦੇਖੀਆਂ ਗੁਰਨਿੰਦਕਾਂ ਦਾ ਡਟ ਕੇ ਆਪਾਂ ਮੁਕਾਬਲਾ ਕਰਨਾ, ਜਿਹੜੇ ਗੁਰਬਾਣੀ ਉੱਤੇ, ਗੁਰੂ ਸਾਹਿਬ ਦੇ ਬਚਨਾਂ ਉੱਤੇ, ਗੁਰੂ ਕੇ ਇਤਿਹਾਸ ਉੱਤੇ, ਗੁਰਮਤਿ ਦੇ ਸਿਧਾਂਤਾਂ 'ਤੇ ਅੱਜ ਗਹਿਰੀ ਚੋਟ ਕਰ ਰਹੇ ਹੈ ਨਾ। ਇਹ ਸਿੱਖ ਨਹੀਂ ਹਨ ਸਾਧ ਸੰਗਤ ਜੀ, ਇਹ ਤਾਂ ਸਿੱਖੀ ਦੇ ਭੇਸ ਵਿੱਚ ਸਿੱਖ ਦੋਖੀ ਤਾਕਤਾਂ ਦੇ ਏਜੰਟ ਹਨ। ਇਹਨਾਂ ਤੋਂ ਬਚ ਕੇ ਰਹੋ ਔਰ ਇਹਨਾਂ ਦਾ ਡਟ ਕੇ ਆਪਾਂ ਮੁਕਾਬਲਾ ਵੀ ਕਰੀਏ, ਸੰਗਤਾਂ ਨੂੰ ਸੁਚੇਤ ਵੀ ਕਰੀਏ। ਇਸ ਗੁਰ ਇਤਿਹਾਸ ਤੋਂ ਆਪਾਂ ਇਹ ਸਿੱਖਿਆਵਾਂ ਵੀ ਜੀਵਨ ਵਿੱਚ ਪ੍ਰਾਪਤ ਕਰਨੀਆਂ ਹਨ। ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ।